सतनाम कर्ता पुरख निर्भव निर्वैर अकाल मूरत अजूनी सैपहं गुरपुरसाद जप आदि सच जुगादि सच है सच नानक खुशी भी सच जेता समुंद सागर नीर भरिया तेते अवगण हमारे दया करो किछ मेर उपावो डूबदे पत्थर तारे जियड़ा अग्न बराबर तपै पीतर वगै काती परनवत नानक हुकम पछाणे सुख होवै दिन राती परनवत नानक हुकम पछाणे सुख होवै दिन राती सतनाम धन वाहे गुरु साहिब जियो संबत साखा लिखिया मिल कर पावो तेल देहो सजन आशीषणिया ज्यों होवै साहिब स्यों मेल कर कर एको पाहु चा सदड़े नित पवन्ना सदन हारा सिमरिया नानक से देहे आवन्ना कर कर एको पाहु चा सदड़े नित पवन्ना सदन खारा सिमरिया नानक से देह आवन्ना वाह गुरु जी का खालसा वाह गुरु जी की फतेह। परम सम्मान योग जुग जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सोभायमान खोए बैठे गुरमुख प्यारे सतसंगी जनों सतगुरु जी दे पावन पवित्र अमृत बचना दा कीर्तन आप जी ने सरवण कीता है जो कल आपां सोहेला साहिब जी दी अमृत बाणी दी विचार आरंभ कीती सी। इस बाणी दा ਆਰੰਭ ਵਾਲਾ ਸ਼ਬਦ ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ ਹੋਇਆ ਹੈ, ਇਸ ਦੇ ਦੋ ਪਦਿਆਂ ਦੀ ਵਿਚਾਰ ਆਪਾਂ ਕੱਲ ਕਰ ਚੁੱਕੇ ਹਾਂ। ਉਹਨਾਂ ਵਿੱਚ ਮੇਰੇ ਸਤਿਗੁਰੂ ਜੀ ਨੇ ਹਰ ਇੱਕ ਮਨੁੱਖ ਮਾਤਰ ਨੂੰ ਇਹ ਉਪਦੇਸ਼ ਦ੍ਰਿੜ ਕਰਾਇਆ ਕਿ ਜੇ ਆਪਣੀ ਰਚਨਾ ਤੋਂ ਗਾਣਾ ਚਾਹੁੰਦਾ ਹੈ ਤਾਂ ਉਸ ਪਰਮ ਪਿਤਾ ਪਰਮੇਸ਼ਵਰ ਜੀ ਦੀ ਸਿਫਤ ਦਾ ਗੀਤ ਗਾ। ਤੇ ਸ਼ਾਇਦ ਕਹਿੰਦੇ ਨੇ ਉਸ ਪ੍ਰਭੂ ਨੂੰ ਕੋਈ ਕਿਸੇ ਕਿਸਮ ਦਾ ਕੋਈ ਭੈ ਨਹੀਂ, ਕੋਈ ਚਿੰਤਾ, ਕੋਈ ਤੋਖਲਾ, ਕੋਈ ਝੋਰਾ, ਕੋਈ ਘਬਰਾਹਟ ਨਹੀਂ। ਤੇ ਨਾਲ ਫਿਰ ਇੱਕ ਬਚਨ ਕੀਤਾ ਜੇ ਉਹਦੀ ਸਿਫਤ ਦਾ ਗੀਤ ਗਾਉਣਾ ਹੀ, ਉਹਦੀ ਸਿਫਤ ਤੋਂ ਸਲਾਹ ਪਰਮੇਸ਼ਵਰ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਕਰੀ। ਤੇ ਨਾਲ ਫਿਰ ਇੱਕ ਗੱਲ ਕਿਰਪਾ ਕਰਕੇ ਹੋਰ ਦ੍ਰਿੜ ਕਰਾਈ, ਕਹਿਣ ਲੱਗੇ ਉਹ ਕਰਤਾ ਹੈ ਤੇ ਕਰਤੇ ਦੇ ਨਾਲ ਉਹ ਦਾਤਾ ਵੀ ਹੈ, ਤੇ ਉਸ ਦਾਤਾਰ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਹੀ ਅੰਤ ਨਹੀਂ ਪਾਇਆ ਜਾ ਸਕਦਾ, ਤੇ ਉਸ ਦਾਤਾਰ ਦਾ ਕਿਸੇ ਨੇ ਅੰਤ ਕੀ ਪਾ ਲੈਣਾ। ਇਹ ਕੱਲ ਤੱਕ ਆਪਾਂ ਵਿਚਾਰ ਕੀਤੀ ਸੀ। ਅੱਜ ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਕਿਰਪਾਲਤਾ ਕਰਕੇ ਹਰ ਇੱਕ ਮਨੁੱਖ ਮਾਤਰ ਨੂੰ ਇਹ ਗੱਲ ਦ੍ਰਿੜ ਕਰਾਈ ਹੈ ਕਿ ਮੌਤ ਆਉਣ ਤੋਂ ਪਹਿਲਾਂ ਇੰਨਾ ਕੁ ਯਤਨ ਕਰ ਲਏ ਕਿ ਪਰਮੇਸ਼ਵਰ ਦੇ ਪਿਆਰਿਆਂ ਦੀਆਂ ਅਸੀਸਾਂ ਲੈ ਲਏ, ਸਾਈਂ ਦੇ ਰੰਗ ਵਿੱਚ ਰਤੇ ਹੋਏ ਸੰਤ ਜਨਾਂ ਦੀ ਸੰਗਤ ਕਰ ਲਏ ਤਾਂ ਜੋ ਤੇਰਾ ਇਸ ਸੰਸਾਰ ਤੇ ਆਉਣਾ ਤੇ ਜਾਣਾ ਸਫਲ ਹੋ ਸਕੇ। ਆਓ ਇਸ ਪਵਿੱਤਰ ਸ਼ਬਦ ਦੇ ਅਖੀਰਲੇ ਦੋ ਪਦੇ, ਇਹਨਾਂ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਕਰਨੀ। ਆਪ ਸਮੂਹ ਮਾਈ ਭਾਈ ਯਤਨ ਕਰੋ ਆਪਣੇ ਖਿਆਲਾਂ ਨੂੰ, ਆਪਣੇ ਫੁਰਮਿਆਂ ਨੂੰ ਸੰਕੋਚ ਅੰਦਰ ਨੂੰ ਇਕਾਗਰ ਕਰਨ ਦਾ ਯਤਨ ਕਰੀਏ ਤਾਂ ਜੋ ਸਤਿਗੁਰੂ ਦੇ ਅੰਮ੍ਰਿਤ ਬਚਨ ਦੀ ਵਿਚਾਰ ਪ੍ਰੇਮ ਭਾਵਨਾ ਸ਼ਰਧਾ ਨਾਲ ਹੋ ਸਕੇ। ਕਰੋ ਕਿਰਪਾਲਤਾ, ਪਿਆਰ ਅਦਬ ਨਾਲ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਨਾਂ ਦੋ ਪਦਿਆਂ ਦੇ ਅੰਦਰ ਜੋ ਸ਼ਬਦ ਵਰਤੇ ਨੇ, ਜੇਕਰ ਆਪਾਂ ਇਹਨਾਂ ਦੇ ਕੇਵਲ ਅਖਰੀ ਅਰਥ ਕਰੀਏ ਤੇ ਇਹਨਾਂ ਦੇ ਅਖਰੀ ਅਰਥ ਕਰਦਿਆਂ ਕੇਵਲ ਇਹ ਹੀ ਪ੍ਰਤੀਤ ਹੋਵੇਗਾ ਕਿ ਜਿਵੇਂ ਇੱਕ ਬੱਚੀ ਜਿਸ ਦਾ ਵਿਆਹ, ਜਿਸ ਦੀ ਸ਼ਾਦੀ ਰਚਾਈ ਗਈ ਹੈ ਤੇ ਉਸ ਬੱਚੀ ਨੇ ਆਪਣੀਆਂ ਸਖੀਆਂ ਸਖੇਲੀਆਂ ਨੂੰ, ਆਪਣੇ ਰਿਸ਼ਤੇਦਾਰ ਵਿੱਚ ਆਈਆਂ ਹੋਈਆਂ ਬੀਬੀਆਂ ਨੂੰ ਇਹ ਬਚਨ ਕਹੇ ਨੇ ਕਿ ਤੁਸੀਂ ਕਿਰਪਾ ਕਰਕੇ ਮੇਰੇ ਕੇਸ਼ਾਂ ਵਿੱਚ ਤੇਲ ਪਾਓ ਔਰ ਮੈਨੂੰ ਨਾਲ ਇਹ ਅਸੀਸ ਦੇਵੋ ਕਿ ਮੇਰੀ ਮੇਰੇ ਸਾਹਿਬ ਮੇਰੇ ਮਾਲਕ ਨਾਲ ਬਣ ਆਵੇ। ਪਰ ਜਦੋਂ ਅਸੀਂ ਇਸ ਪਵਿੱਤਰ ਬਚਨ ਦੇ ਅੰਤਰੀ ਭਾਵ ਲਾਂਗੇ, ਇਸ ਅੰਮ੍ਰਿਤ ਬਚਨ ਦੇ ਇਸ ਸ਼ਬਦ ਦੇ ਅੰਤਰੀਵ ਅਰਥ ਕਰਾਂਗੇ ਤੇ ਗੁਰਮੁਖੋ ਇੱਕ ਗੱਲ ਸਪਸ਼ਟ ਹੋਵੇਗੀ ਕਿ ਸਤਿਗੁਰੂ ਨੇ ਸਾਡੇ ਘਰਾਂ ਵਿੱਚ ਹੋਣ ਵਾਲੀ ਰਸਮ ਵਿੱਚੋਂ ਵੀ ਕੁਝ ਐਸੀਆਂ ਰਹਿਮਤ ਭਰੀਆਂ ਉਦਾਹਰਨਾਂ ਲੈ ਕੇ ਸਮਝਾਇਆ ਕਿ ਜਿਹਦੇ ਨਾਲ ਸਾਨੂੰ ਆਪਣੀਆਂ ਰਸਮਾਂ ਅਦਾ ਕਰਦਿਆਂ ਹੋਇਆਂ ਵੀ ਕਦੀ ਮੌਤ ਦਾ ਖਿਆਲ ਭੁੱਲੇ। ਸ਼ਬਦ ਨੇ ਅੱਜ ਕਿ ਸੰਬਤ, ਸੰਬਤ ਦਾ ਅਖਰੀ ਅਰਥ ਹੈ ਸਾਲ, ਸਾਹ تے شاید اخری ارتھ نے کہ ویاہ والا دن جو مقرر ہو چکا ہے سمبت شاہ لکھیا مل کر پاو تیل دا ارتھ آؤ سخیو سخیلیو ویاہ تو پہلاں ساڈی ایک پنڈاں دی رسم سی کہ اس بچی نو مائیے پایا جاندا سی تے جدو مائیے پانا تے او دے کیساں وچ تیل پایا جانا تے ستگرو نے شبد ورتے نے کہن لگے جدو او دے کیساں وچ تیل پاندے سن تے اس ویلے سخیلیاں بھائیاں پرجائیاں چاچیاں تائیاں ایک پاسے مائیے پان لگیاں انہاں نے خوشی دے گیت گاؤنے سوئلے گاؤنے تے خوشی دے گیت گاؤندیاں گاؤندیاں انہاں دیاں اکھاں وچوں نیر دی چڑی لگنی تے کئیاں نے مائیے پاندیاں گی اس بچی نو دیکھ کے رون لگ پینا تے انہیں خود بھی رونا تے گرو نانک صاحب کہندے نے اس گھٹنا نو دیکھ کے من وچ آیا منا ایک ہی ماجرا ہے ایک پاسے اس رسم نو ادا کر رہے نے خوشی دا موقع آئے تے خوشی دے ویلے اکو دم کھڑ کھڑا کے ہسنا تے پھر پباں مار کے رو پینا ادا کارن کی دیکھو ستگرو نے پھر اس رسم نو نیڑے کھو کے دیکھ کے اس رائیں بھی پرم پتا پرمیشور دے نام بھی جوڑے ستگرو بخشش کر دے نے جے پوچھو کہ انہاں نو تسی خوشی دا گیت گاندیاں اس بچی نو مائیے پاندیاں رو کیوں رہیاں جے تے اگو اتر ملدا ہے کہ جدو اے دے کیشاں وچ تیل پایا پرسنتا اس چیز دی خوشی اس چیز دی ہے کہ انہیں اپنے مالک دے گھر وی جانا ہے تے رونیاں اس کر کے ہاں کہ اج تو بعد جس گھر نو اپنا کہندی رہی جس گھر نو اپنت جتاندی رہی جدوں اے ڈولی چڑھے گی ڈولی تو بعد ایک مہمان ایک پرونی بن کے تا آئے گی پر اگے والا دعویٰ ادا رہنا نہیں دھیان دیا جس گل نو سمجھن لئی گرمکھو ستگرو نے پھر اتھے کرپا پرے بچن کہن لگے او منا دیکھ اے کلی ایک کہانی اس بچی دی نہیں جنہیں اپنے پیکے گھر نو چھڈ کے جانے کہن لگے اے خار ایک جند دی کہانی ہے تے جے کر کوئی اس کہانی نو سمجھا ستگرو نے میر کر کے بچن کہن لگے سنسار دے لوگ تھی جنم لوے تے او دے جنم تو بعد کئی سال بیت جان تے پھر او نا نو ایک فکر ہوندا ہے کہ کار لبے تے اس بچی نو اسی سورے کر توڑ دئیے کہندے نے جنم تو کئی سال بعد کار لبیا جاندا ہے جدو کار مل جائے تے اس ویلے پھر سال نشچت کر دے سن پراتن سمیں کہ اس سال اسی بچی دا ویاہ کرانگے تے سال وچ مہینہ بھی مقرر کرنا تے ایتھوں تک مہینے دی تاریخ بھی نشچت کر دینی کہ اس تاریخ نو اسی ویاہ کرانگے شادی کرانگے تے صاحب کہن لگے کیول تاریخ نہیں سچ جانو بندے نے تا ہن سماں بھی مل دتا ہے دن وچ کہ اینے وجے برات آوے تے شام نو اس ٹائم اسی اپنے کرو ڈولی توڑ دیاں میرے ستگرو کیا کہن لگے دیکھ او بندیا کہ بچی دے تا کئی سال جنم تو بعد بتیت ہون تاں تو گھر لبنے سمے نشچت کرنے تاں ڈولیاں گھر نو گھروں توڑنے پر کدی اپنی جند ول چاتی ماری آ کہ دیکھ کہ تیرے تا جنم تو پہلا او سال وی مٹھیا جا چکا ہے جس دن تینو موت نے پرنا کے لے جان دیکھو سمبت شاہ لکھیا یہ ارتھ کر رہے ہیں سمبت دا ارتھ سال شاہ دا ارتھ پاویں اتنے ویاہ والا دن کرانگے پر گرمکو اتھے ارتھ کرانگے انتریب کے موت والا دن پھر اگے بانی وچوں پرمان ارض کرنے نے کہ سمبت شاہ لکھیا تیرا سال وی موت دا نشچت ہو چکا ہے تے کیول سال نہیں ایتھوں تک کے دن تے دن دیاں کڑیاں کڑیاں دی گل چھڈ تیرے تا رب نے گن کے سواس پا دیتے نے جننے کو تو سواس لینے نے انہاں دی گنتی کٹ رہی ہے تے ایک دن او وی سواس آ جانا ہے جڑا ایک وری شریر تو باہر نکلیا پرت کے اس سواس نے شریر دے وچ نہیں آنا موت دا سال وی لکھے
ਮੌਤ ਦਾ ਮਖੀਨਾ ਵੀ ਲਿਖਿਆ, ਮੌਤ ਦੀ ਤਰੀਕ ਵੀ ਲਿਖੀ ਹੈ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਰਜ਼ ਕਰਨੀ ਹੈ ਕਿ ਮੌਤ ਦੀਆਂ ਘੜੀਆਂ ਪਲ ਤੇ ਮੌਤ ਦੇ ਸਵਾਸ ਵੀ ਲਿਖ ਦਿੱਤੇ। ਸਤਿਗੁਰੂ ਨੇ ਜਦੋਂ ਕਿਹਾ ਫਿਰ ਕਹਿੰਦੇ ਨੇ ਕਿ ਬੱਚੀ ਨੂੰ ਤਾਂ ਅਸੀਸਾਂ ਦਿੰਦੀਆਂ ਨੇ ਭੈਣਾਂ ਭਰਜਾਈਆਂ, ਫਿਰ ਖੇ ਜਿੰਦੇ ਜੇ ਤੂੰ ਮਾਲਕ ਦੇ ਚਰਨਾਂ ਵੀ ਜੁੜਨਾ ਤੇ ਜਿਹੜੇ ਕਰਨੀ ਵਾਲੇ ਸੰਤ ਜਾਣੇ ਜਿਨ੍ਹਾਂ ਨੇ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਆਪਣੇ ਸਾਈ ਨੂੰ ਰਿਝਾ ਲਿਆ, ਤੂੰ ਉਹਨਾਂ ਦੇ ਚਰਨਾਂ ਵਿੱਚ ਕਰ ਬੇਨਤੀ ਕਿਤੇ ਤੇਰੇ ਲਈ ਅਰਦਾਸ ਕਰਨ ਤੇ ਤੇਰੀ ਤੇਰੇ ਮਾਲਕ ਨਾਲ ਬਣ ਆਵੇ। ਅੱਜ ਦੀ ਸ਼ਬਦ ਦਾ ਇਹਨਾਂ ਦੋ ਪਦਿਆਂ ਦਾ ਵਿਸ਼ਾ ਇਹ ਵੀ ਪਹਿਲਾਂ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨੀ ਕਿ ਮੌਤ ਵਾਲਾ ਦਿਨ ਨਿਸ਼ਚਿਤ ਹੋ ਚੁੱਕਾ ਤੇ ਯਤਨ ਕੀਤਾ ਕਿ ਅੱਜ ਬਾਬਾ ਫਰੀਦ ਸਾਹਿਬ ਉਹਨਾਂ ਦੇ ਤਕਰੀਬਨ 3 ਕੁ ਬਚਨਾਂ ਨੂੰ ਪ੍ਰਮਾਣ ਵਜੋਂ ਅਰਜ਼ ਕਰਨਾ ਚਾਹੁੰਦਾ ਕਿ ਮੌਤ ਵਾਲਾ ਦਿਨ ਪਹਿਲੀ ਮੁਕਰਰ ਹੋ ਗਿਆ। ਬਾਬਾ ਫਰੀਦ ਸਾਹਿਬ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ 4 ਸ਼ਬਦ ਨੇ, ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ 130 ਦੇ ਕਰੀਬ ਸ਼ਲੋਕ ਨੇ ਤੇ ਉਹਨਾਂ ਵਿੱਚੋਂ 18 ਸ਼ਲੋਕ ਸਤਿਗੁਰੂ ਜੀ ਦੇ ਨੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ, ਤੇ ਉਹਨਾਂ ਸ਼ਲੋਕਾਂ ਵਿੱਚ ਬਾਬਾ ਫਰੀਦ ਜੀ ਦੇ ਸਿਧਾਂਤ ਨੂੰ ਹੀ ਵਿਆਖਿਆ ਉਹਦੀ ਕੀਤੀ ਗਈ। ਬਾਬਾ ਫਰੀਦ ਸਾਹਿਬ ਉਹਨਾਂ ਦੇ ਸ਼ਲੋਕ ਪੜ੍ਹੀਏ ਤੇ ਪਹਿਲਾ ਸ਼ਲੋਕ ਪੜ੍ਹੋ ਤੇ ਗੁਰੂ ਨਾਨਕ ਸਾਹਿਬ ਜੀ ਦੇ ਇਹਨਾਂ ਦੋ ਪਦਿਆਂ ਨੂੰ ਪੜ੍ਹੋ, ਮਾਨੋ ਕਿ ਗੁਰੂ ਨਾਨਕ ਸਾਹਿਬ ਦੇ ਇਹਨਾਂ ਬਚਨਾਂ ਦੀ ਵਿਆਖਿਆ ਬਾਬਾ ਫਰੀਦ ਸਾਹਿਬ ਕਰਦੇ ਪਏ। ਉਹਨਾਂ ਨੇ ਬਚਨ ਕਹਿ, ਹਜ਼ੂਰ ਨੇ ਕਿਹਾ ਸੰਬਤ ਸਾਹਾ ਲਿਖਿਆ, ਤੇ ਬਾਬਾ ਫਰੀਦ ਜੀ ਕਹਿ ਰਹੇ ਨੇ ਜਿੱਤ ਦਿਹਾੜੈ ਧਨ ਵਰੀ, ਧਨ ਦਾ ਅਰਥ ਹੈ ਤੇ ਜੀਵ ਰੂਪੀ ਇਸਤਰੀ, ਵਰੀ ਦਾ ਅਖਰੀ ਅਰਥ ਹੈ ਵਰੀ ਜਾਏਗੀ ਵਿਆਹੀ ਜਾਏਗੀ, ਜਿੱਤ ਦਿਹਾੜੇ ਧਨ ਵਰੀ ਤੇ ਨਾਲ ਬਚਨ ਕਹਿੰਦੇ ਨੇ ਸਾਹੇ ਲੈ ਲਿਖਾਏ ਸੰਬਤ ਸਾਹਾ ਲਿਖਿਆ, ਉਹ ਸਾਹਾ ਤੂੰ ਲਿਖਾ ਕੇ ਲਿਆਈਏ ਜਿੰਦੇ, ਤੇ ਸੱਚ ਜਾਣੋ ਇੱਕ ਬੰਦਾ ਐਸਾ ਜਿਹੜਾ ਆਪਣੇ ਲਿਖਾਏ ਤੋਂ ਆਪ ਹੀ ਮੁੱਕਰ ਜਾਂਦਾ ਹੈ, ਰੱਬ ਕਦੀ ਆਪਣੇ ਲਿਖੇ ਹੋਏ ਤੋਂ ਮੁੱਕਰਦਾ ਨਹੀਂ ਜੀ। ਇਹ ਅਰਜ਼ ਮੈਂ ਅੱਗੇ ਕਰਨੀ ਹੈ, ਇਨਸਾਨ ਮੁੱਕਰਦਾ ਹੈ। ਸਾਹਿਬ ਕਹਿ ਰਹੇ ਨੇ ਜਿੱਤ ਦਿਹਾੜੇ ਧਨ ਵਰੀ, ਸਾਹੇ ਲਏ ਲਿਖਾਏ, ਉਸ ਸਾਹੇ ਨੂੰ ਤੂੰ ਲਿਖਾ ਕੇ ਆਏ ਤੇ ਦੇਖੋ ਜੋ ਕੁਝ ਲਿਖਾਇਆ ਆਪਣੇ ਹੱਥੀ ਲਿਖਾ ਕੇ ਆਏ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਅਨਕ ਜਤਨ ਕਰ ਕਾਲ ਸੰਤਾਏ ਤੇ ਅਗਲੀ ਤੋਂ ਕੇ ਮਰਨ ਲਿਖਾਏ ਮੰਡਲ ਮੈਂ ਆਏ। ਲਿਖਾਏ ਦਾ ਅਰਥ ਕੀ ਹੈ? ਸਾਹਿਬ ਨੇ ਕਿਹਾ ਵੀ ਤੂੰ ਆਪ ਲਿਖਾ ਕੇ ਆਇਆ, ਧੱਕੇ ਨਾਲ ਨਹੀਂ, ਤੂੰ ਆਪ ਦਿਨ ਨਿਸ਼ਚਿਤ ਕਰਾਇਆ ਕਿ ਮੈਂ ਇੰਨਾ ਕੁ ਸਮਾਂ ਧਰਤੀ ਤੇ ਰਹਿਣਾ। ਦੇਖ ਸੱਜਣਾ, ਤੂੰ ਆਪਣੇ ਲਿਖਾਏ ਹੋਏ ਨੂੰ ਭੁੱਲ ਗਿਆ ਹੈ ਤੇ ਜਿਹੜਾ ਲਿਖਣ ਵਾਲਾ ਉਹਨੇ ਕਦੀ ਨਹੀਂ ਭੁੱਲਣਾ। ਜਿਤਨੇ ਕੁ ਤੂੰ ਲਿਖਾ ਕੇ ਆਇਆ ਸੱਚ ਜਾਣੀ ਉਸ ਲਿਖੇ ਦੇ ਅਨੁਸਾਰ ਤੇਰਾ ਦਿਨ ਜ਼ਰੂਰ ਆਉਣਾ। ਸਤਿਗੁਰੂ ਨੇ ਬਚਨ ਕਹਿਣ ਲੱਗੇ ਮਰਨ ਲਿਖਾਏ ਮੰਡਲ ਮੈਂ ਆਏ ਤੇ ਬਾਬਾ ਫਰੀਦ ਕਹਿ ਰਹੇ ਨੇ ਜਿੱਤ ਦਿਹਾੜੈ ਧਨ ਵਰੀ, ਸਾਏ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ। ਮਲਕ ਦਾ ਅਖਰੀ ਅਰਥ ਇੱਥੇ ਵੇ ਮੌਤ ਦਾ ਫਰਿਸ਼ਤਾ, ਕੰਨੀ ਸੁਣੀ ਦਾ। ਅੱਜ ਟੀਕਰਾਂ ਕੰਨਾਂ ਨਾਲ ਹੀ ਸੁਣਿਆ ਸੀ ਨਾ ਕਿ ਫਲਾਣੇ ਬੰਦੇ ਦੀ ਮੌਤ ਹੋ ਗਈ, ਫਲਾਣਾ ਵੀ ਚਲਾ ਗਿਆ। ਕਹਿਣ ਲੱਗੇ ਲੋਕੋ ਅੱਜ ਟੀਕਰਾਂ ਕੰਨਾਂ ਨਾਲ ਸੁਣਦੇ ਪਏ ਸਾਂ, ਅੱਜ ਅੱਖਾਂ ਨਾਲ ਦੇਖ ਲਿਆ ਜਿਹੜਾ ਲੋਕਾਂ ਦੇ ਘਰ ਦੇ ਦਰਵਾਜ਼ੇ ਖੜਕਾਉਂਦਾ ਸੀ ਉਹ ਅੱਜ ਮੇਰੇ ਬੂਹੇ ਅੱਗੇ ਵੀ ਆ ਗਏ। ਸਾਹਿਬ ਕਹਿੰਦੇ ਨੇ ਮਲਕ ਜੇ ਕੰਨੀ ਸੁਣੀ ਦਾ, ਮੌਤ ਦਾ ਫਰਿਸ਼ਤਾ ਕੰਨਾਂ ਨਾਲ ਸੁਣਿਆ ਸੀ, ਮੂੰਹ ਦਿਖਾਲੇ ਆਏ, ਉਹਨੇ ਆ ਕੇ ਆਪਣਾ ਚਿਹਰਾ ਆਪਣਾ ਮੁੱਖ ਵੀ ਦਿਖਾਇਆ। ਜਿੱਤ ਦਿਹਾੜੇ ਧਨ ਵਰੀ, ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ, ਮੂੰਹ ਦਿਖਾਲੇ ਆਏ ਤੇ ਪਿਆਰਿਆ ਚੇਤੇ ਰੱਖੀ ਅਸੀਸਾਂ ਲੈ ਲੈ, ਕਿਉਂਕਿ ਉਹ ਦਿਨ ਆਉਣ ਵਾਲਾ ਹੈ ਜਿੱਦਨ ਜਿੰਦ ਨਿਮਾਣੀ ਕੱਢੀ ਹੈ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਜਿੰਦ ਨਿਮਾਣੀ ਕੱਢੀ ਹੈ ਖੱਡਾਂ ਕੂਕੜਕਾਏ। ਫਿਰ ਕਹਿਣ ਲੱਗੇ ਸਾਹੇ ਲਿਖੇ ਨਾ ਚੱਲਣੀ, ਨਾ ਚੱਲਣੀ ਦਰ ਤੇ ਜੋ ਲਿਖਿਆ ਉਹਨੇ ਮਿਟਣਾ ਨਹੀਂ, ਜੋ ਲਿਖਿਆ ਉਹਨੇ ਖਤਮ ਨਹੀਂ ਹੋਣਾ। ਮਤ ਕੋਈ ਸੋਚੇ ਕਿ ਜੋ ਸਾਈ ਨੇ ਲਿਖ ਦਿੱਤਾ ਇਹਨੂੰ ਕੋਈ ਮਿਟਾ ਦੇਵੇਗਾ। ਸਾਹੇ ਲਿਖੇ ਨਾ ਚੱਲਣੀ, ਜਿੰਦੂ ਕੋ ਸਮਝਾਏ, ਜਿੰਦ ਨੂੰ ਇਹ ਗੱਲ ਸਮਝਾ ਕਿਹੜੀ ਕਿ ਸੰਬਤ ਸਾਹਾ ਲਿਖਿਆ, ਜਿੰਦੂ ਕੋ ਸਮਝਾਏ ਤੇ ਸਾਹਿਬ ਕਹਿੰਦੇ ਨੇ ਕਿ ਉੱਥੇ ਜਿੰਦ ਵਹੁਟੀ ਜਿਹੜਾ ਵਿਆਹ ਵਾਲਾ ਦਿਨ ਹੈ ਉੱਥੇ ਜਿੰਦ ਇੱਕ ਸੁਹਾਗਣ ਬਣੇਗੀ, ਇੱਕ ਇਸਤਰੀ ਇੱਕ ਵਹੁਟੀ ਬਣੇਗੀ। ਜਿੰਦ ਵਹੁਟੀ ਤੇ ਲਿਜਾਏਗਾ ਕੌਣ? ਮਰਨ ਵਰ ਮੌਤ ਇਹਨੂੰ ਲਾਵਾਂ ਲਾੜਾ ਬਣ ਕੇ ਲੈ ਜਾਏਗੀ। ਜਿੰਦ ਬਹੁਤੀ ਮਰਨ ਵਰ ਲੈ ਜਾਸੀ ਪਰਨਾਏ ਆਪਣ ਹੱਥੀ ਜੋਲ ਕੈ। ਧਿਆਨ ਦਿਆ ਜਿਸ ਧੋਕਵਾ ਕਹਿੰਦੇ ਹੋ ਮੇਰੇ ਸਰੀਰਾਂ ਖੇ ਮੇਰੀ ਦੇਹੀ, ਆਪਣੇ ਹੱਥਾਂ ਨਾਲ ਤਾਂ ਤੂੰ ਜਿੰਦ ਨੂੰ ਵਿਦਿਆ ਪਈ ਕਰਨੀ ਏ, ਤੇ ਜਿਹਨੂੰ ਤੂੰ ਵਿਦਿਆ ਕਰਨ ਤੁਰੀ ਏ ਇਦੂ ਬਾਅਦ ਤੈਨੂੰ ਕਿਸੇ ਗਲੇ ਨਾਲ ਨਹੀਂ ਉਲਾਣਾ। ਇੱਕ ਵਾਰੀ ਜਿੰਦ ਚਲੇਗੀ ਆਪਣੇ ਵੀ ਤੈਨੂੰ ਗਲ ਤੋਂ ਲਾ ਕੇ ਪਰਾਂ ਸੁੱਟ ਦੇਣਗੇ। ਆਪਣ ਹੱਥੀ ਜੋਲ ਕੈ ਕਹਿ ਗੱਲ ਲੱਗੇ ਆਏ ਕਿਤੇ ਗਲੇ ਨਾਲ ਜਾ ਕੇ ਲੱਗੇਗੀ ਭੋਲੀਏ ਦੇਈਏ, ਤੈਨੂੰ ਤਾਂ ਮਰਨ ਤੋਂ ਬਾਅਦ ਆਪਣਿਆਂ ਨੇ ਵੀ ਗਲੇ ਨਾਲ ਨਹੀਂ ਲਾਉਣਾ। ਇਹਦਾ ਮਤਲਬ ਕਿ ਮੌਤ ਵਾਲਾ ਦਿਨ ਨਿਸ਼ਚਿਤ ਹੈ। ਉਸ ਮਹਾਨ ਸੂਫੀ ਨੇ, ਉਸ ਮਹਾਨ ਮਹਾਂਪੁਰਸ਼ ਨੇ ਯਤਨ ਕੀਤਾ ਕਿ ਬੰਦੇ ਨੂੰ ਕਿਸੇ ਤਰੀਕੇ ਨਾਲ ਮੌਤ ਚੇਤੇ ਰਹਿ ਜਾਏ, ਸਮਝ ਪੈ ਜਾਏ ਕਿ ਮੇਰਾ ਸਮਾਂ ਨਿਸ਼ਚਿਤ ਹੋ ਚੁੱਕਾ ਹੈ। ਉਹਨਾਂ ਨੇ ਦੋ ਤਿੰਨ ਉਦਾਹਰਨਾਂ ਮੈਂ ਹੋਰ ਅਰਜ਼ ਕਰਕੇ ਫਿਰ ਅੱਗੇ ਤੁਰਨਾ ਇਸ ਸ਼ਬਦ ਦੀ ਵਿਆਖਿਆ ਵੱਲ। ਬਾਬਾ ਫਰੀਦ ਸਾਹਿਬ ਦੀ ਇੱਕ ਤੁਕ ਆਉਂਦੀ ਹੈ, ਸ਼ਬਦ ਆਉਂਦਾ ਰਾਗ ਆਸਾ ਵਿੱਚ ਕਿ ਬੋਲੇ ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ, ਕਿ ਸ਼ੇਖ ਫਰੀਦ ਬੋਲ ਕੇ ਕਹਿ ਰਿਹਾ ਕੀ ਕਹਿ ਰਿਹਾ ਮੇਰੇ ਪਿਆਰੇ ਵੀਰ, ਜੇ ਲੱਗਣੇ ਤੇ ਰੱਬ ਦੇ ਚਰਨਾਂ ਵਿੱਚ ਲੱਗ, ਜੇ ਜੁੜਨੇ ਤੇ ਸਾਈਂ ਦੇ ਚਰਨਾਂ ਵਿੱਚ ਜੁੜ। ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ, ਤੇ ਨਾਲ ਕਹਿੰਦੇ ਨੇ ਮੈਂ ਤਾਂ ਤੈਨੂੰ ਕਹਿਣਾ ਪਿਆ ਲੱਗ ਜਾ ਅੱਲਾਹ ਦੇ ਚਰਨਾਂ ਵਿੱਚ। ਇਹ ਤਨ ਹੋਸੀ ਖਾਕ, ਇਸ ਤਨ ਨੇ ਇੱਕ ਦਿਨ ਖਾਕ ਬਣ ਜਾਣਾ, ਮਿੱਟੀ ਹੋ ਜਾਣਾ। ਨਿਮਾਣੀ ਗੋਰ ਘਰੇ, ਨਿਮਾਣੀ ਦਰ ਤੇ ਜਿਹਨੂੰ ਕੋਈ ਮਾਣ ਨਹੀਂ ਦਿੰਦਾ, ਇੱਕ ਦਿਨ ਤੈਨੂੰ ਉਸ ਨਿਮਾਣੀ ਗੋਰ ਦੇ ਵਿੱਚ ਆਪਣਾ ਟਿਕਾਣਾ ਬਣਾਉਣਾ ਪੈਣਾ। ਤਵੱਜੋ ਦਿਆ ਚ ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ, ਇਹ ਤਨ ਹੋਸੀ ਖਾਕ ਨਿਮਾਣੀ ਗੋਰ ਘਰੇ। ਮੈਂ ਵਿੱਚੋ ਵਿੱਚ ਵਰਤ ਕਰ ਰਿਹਾ ਪੂਰਾ ਸ਼ਬਦ ਨਹੀਂ। ਉਹਦੇ ਵਿੱਚ ਤੁਕ ਹੁੰਦੀ ਏ ਸ਼ੇਖ ਖਿਆਤੀ ਜਗ ਨਾ ਕੋਈ ਥਿਰ ਰਹਿਆ, ਸੰਬਤ ਸਾਹਾ ਲਿਖਿਆ। ਕਹਿਣ ਲੱਗੇ ਇਸ ਦੁਨੀਆਂ ਵਿੱਚ ਅੱਜ ਟੀਕਰਾ ਕੋਈ ਵੀ ਥਿਰ ਨਹੀਂ ਰਿਹਾ, ਕੋਈ ਵੀ ਟਿਕਿਆ ਨਹੀਂ। ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਿਹਾ, ਤੇ ਪਿਆਰਿਆ ਜਿਹੜੇ ਘਰ ਵਿੱਚ ਤੂੰ ਵਸਣਾ ਪੈ, ਜਿਸ ਧਰਤੀ ਤੇ ਤੂੰ ਪਿਆਰੀ ਨਾ। ਕਹਿਣ ਲੱਗੇ ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ, ਪਤਾ ਨੀ ਕਿੰਨੇ ਕੁ ਬਹਿ ਕੇ ਚਲੇ ਗਏ ਜਿਨ੍ਹਾਂ ਦੇ ਸਾਏ ਲਿਖੇ ਸਨ। ਹੁਣ ਉਹਨਾਂ ਨੇ ਅੱਗੇ ਇੱਕ ਤੁਕ ਵਿੱਚ ਚਾਰ ਪ੍ਰਮਾਣ ਦਿੱਤੇ ਨੇ, ਤੇ ਦੇਖੋ ਕਿੰਨੀ ਕੁ ਸੰਖੇਪ, ਇੰਨਾ ਵੱਡਾ ਗਿਆਨ ਰੱਖ ਦਿੱਤਾ। ਕਹਿਣ ਲੱਗੇ ਕੱਤਕ ਕੂੰਜਾਂ, ਇਹਦੇ ਅਰਥ ਜਦੋਂ ਕਰਨੇ ਨੇ ਨਾ, ਇਸ ਤੁਕ ਨੂੰ ਕਦੀ ਨਾ ਭੁੱਲਿਓ, ਕਿਉਂਕਿ ਇਸ ਤੁਕ ਦੇ ਅਰਥ ਕਰਨ ਤੋਂ ਪਹਿਲਾਂ ਇਹ ਤੁਕ ਚੇਤੇ ਰੱਖਣੀ ਪਏਗੀ ਕਿ ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ। ਕਹਿਣ ਲੱਗੇ ਕੱਤਕ ਕੂੰਜਾਂ ਚੇਤ ਡਾਓ ਸਾਵਣ ਬਿਜਲੀਆਂ, ਸੇ ਆਲੇ ਸੁਖੰਦੀਆਂ ਤਿਰ ਗੱਲ ਬਾਹੜੀਆਂ। ਅੱਗੇ ਕਹਿੰਦੇ ਨੇ ਚੱਲੇ ਚੱਲਣ ਹਾਰ ਵਿਚਾਰਾਂ ਲੈ ਮਨੂ, ਗੰਢਿੰਦਿਆਂ ਛੇ ਮਾਂ ਤੁੜੰਦਿਆਂ ਖਿੱਖ ਖਿਣੋ। ਤਵੱਜੋ ਦਿਆ ਜਿਸ ਤੁਕ ਵੱਲ, ਕੱਤਕ ਕੂੰਜਾਂ ਚੇਤ ਡਾਓ, ਤੇ ਬਾਬਾ ਫਰੀਦ ਸਾਹਿਬ ਉਸ ਪੰਜਾਬ ਦੀ ਧਰਤੀ ਦੇ ਵਸਨੀਕ ਨੇ, ਜਿੱਥੋਂ ਦੀ ਤਸੀਰ, ਜਿੱਥੋਂ ਦੀ ਬੋਲੀ, ਜਿੱਥੋਂ ਦਾ ਪਾਣੀ, ਅੱਤ ਦਾ ਮਿੱਠਾ। ਉਹਨਾਂ ਸ਼ਬਦ ਵਰਤੇ ਕਿ ਜਦੋਂ ਕੱਤੇ ਦਾ ਮਹੀਨਾ ਆਉਂਦਾ, ਕਦੀ ਤੂੰ ਝਾਤੀ ਮਾਰੀਏ ਕਿ ਕੂੰਜਾਂ ਠੰਡੇ ਇਲਾਕੇ ਵਿੱਚੋਂ ਉਡਾਰੀ ਮਾਰ ਕੇ ਕੱਤੇ ਦੇ ਮਹੀਨੇ ਵਿੱਚ ਸਰਦੀ ਸ਼ੁਰੂ ਹੋਵੇ, ਤੇ ਪੰਜਾਬ ਦੀ ਧਰਤੀ ਤੇ ਅਕਸਰ ਦੇਖਣ ਨੂੰ ਕੂੰਜਾਂ ਮਿਲੀਆਂ। ਤੇ ਸਤਿਗੁਰੂ ਨੇ ਤਾਂ ਬਾਣੀ ਵਿੱਚ ਉਹਨਾਂ ਦੀਆਂ ਉਦਾਹਰਨਾਂ ਲਈਆਂ, ਤੇ ਉਹਨਾਂ ਲਈ ਆਮ ਤੌਰ ਤੇ ਸ਼ਬਦ ਵਰਤੇ ਕਿ ਉਡੈ ਊਡ ਆਵੈ ਸਹਿ ਕੋਸਾਂ, ਉਸ ਦੀ ਗੱਲ ਕੀਤੀ ਕਿ ਕੱਤਕ ਕੂੰਜਾਂ, ਕੱਤੇ ਦੇ ਮਹੀਨੇ ਵਿੱਚ ਕੂੰਜਾਂ ਆਈਆਂ, ਤੇ ਸਿਆਲ ਦੇ ਦਿਨ ਵਿੱਚ ਉਹ ਪੰਜਾਬ ਦੀ ਧਰਤੀ ਤੇ ਰਹੀਆਂ ਜਾਂ ਉਸ ਗਰਮ ਇਲਾਕੇ ਵਿੱਚ ਰਹੀਆਂ ਜਿੱਥੇ ਸਰਦੀ ਘੱਟ ਸੀ। ਉਹਨਾਂ ਨੇ ਕੱਤੇ ਦੇ ਮਹੀਨੇ ਵਿੱਚ ਆਈਆਂ, ਸਰਦੀ ਬਤੀਤ ਕੀਤੀ, ਪਰ ਇੱਕ ਗੱਲ ਚੇਤੇ ਰੱਖੀ ਕਿ ਜਿਸ ਕੂੰਜ ਨੇ ਕਈ ਮਹੀਨੇ ਉਸ ਧਰਤੀ ਤੇ ਬਤੀਤ ਕੀਤੇ ਨੇ, ਉਹ ਕੂੰਜ ਕਦੀ ਵੀ ਦਾਵਾ ਕਰਕੇ ਨਹੀਂ ਕਹਿੰਦੀ ਮੈਂ ਸਦਾ ਰਹਿਣਾ ਹੈ, ਉਹ ਹਮੇਸ਼ਾ ਇੱਕ ਮਹਿਮਾਨ ਬਣ ਕੇ ਆਉਂਦੀ ਏ। ਕੱਤਕ ਦੀ ਆਈ ਕੋਈ ਕੂੰਜ ਸਦਾ ਨਹੀਂ ਟਿਕੀ, ਤੇ ਮੇਰੀ ਇਹ ਭੋਲੀਏ ਜਿੰਦੇ ਮਾਣ ਨਾ ਕਰੀ, ਜਿਸ ਘਰ ਵਿੱਚ ਤੂੰ ਬੈਠੀ ਏ ਕੁਝ ਕੁ ਦਿਨਾਂ ਦੀ ਖੇਡ, ਇੱਕ ਦਿਨ ਤੂੰ ਵੀ ਚਲੇ ਜਾ। ਕੱਤਕ ਕੂੰਜਾ ਚੇਤ ਡਾਉ, ਹੁਣ ਇਹਦਾ ਅਰਥ ਗੁਰਮੁਖ ਕਰਦੇ ਨੇ ਕਿ ਚੇਤ ਦੇ ਮਹੀਨੇ ਵਿੱਚ ਜੰਗਲਾਂ ਨੂੰ ਅੱਗ ਲੱਗਦੀ, ਕਹਿੰਦੇ ਨੇ ਉਹ ਲੱਗੀ ਕੋਈ ਅੱਗ ਕਿੰਨੇ ਕੁ ਦਿਨ ਰਹੇਗੀ, ਤੇ ਇਹਦਾ ਅਰਥ ਇਹ ਵੀ ਕਰਦੇ ਨੇ ਕਿ ਜਿਹੜੇ ਰੁੱਖ ਅੱਤ ਦੇ ਖਰੇ ਨੇ, ਦੇਖੋ ਫੱਗਣ ਦੇ ਮਹੀਨੇ ਵਿੱਚ ਰੁੱਖ ਹਰਾ ਹੋਇਆ ਹੈ, ਜੇ ਮਾਘ ਫੱਗਣ ਬਸੰਤ ਦੀ ਰੁੱਤ ਨੇ ਹਰਿਆਵਲ ਦਿੱਤੀ, ਤੇ ਕਹਿਣ ਲੱਗੇ ਇਸ ਹਰਿਆਵਲ ਦਾ ਵੀ ਇੰਨਾ ਕੁ ਮਾਣ ਨਾ ਕਰੀ, ਕੱਤੇ ਦੇ ਮਹੀਨੇ ਵਿੱਚ ਵਾਹਿਗੁਰੂ ਚੇਤ ਦੇ ਮਹੀਨੇ ਵਿੱਚ ਵਾਂਸ ਰਗੜਨੇ ਨੇ, ਅੱਗ ਨਿਕਲਣੀ ਅੱਤ ਦੇ ਹਰਿਆਵਲ ਦੀ ਮਾਣ ਕਰਨ ਵਾਲਿਆਂ, ਇਹਨਾਂ ਪੱਤਿਆਂ ਨੇ ਸੜ ਸੁੱਕ ਜਾਣੀ, ਇਹਨਾਂ ਨੂੰ ਅੱਗ ਨੇ ਚੁੜਸ ਦੇ। ਸਾਹਿਬ ਕਹਿੰਦੇ ਨੇ ਜਿਹੜਾ ਤੂੰ ਖੇੜਾ ਦੇਖ ਰਿਹਾ, ਮੈਂ ਅਰਥ ਕਰ ਰਿਹਾ ਦਾਵਾ ਅਰਥ ਕਰਦਿਆਂ ਮੈਂ ਕੋਈ ਨਹੀਂ ਕਰਨਾ ਵੀ ਜੋ ਮੈਂ ਕਹਿ ਰਿਹਾ ਇਹ ਅਖੀਰ ਹੈ, ਕਿਉਂਕਿ ਸਮਰੱਥ ਗੁਰੂ ਹੈ ਸਾਡੀ ਅਲਪ ਮਾਤੇ। ਜੇ ਕਿਸੇ ਨੂੰ ਇਸ ਤੋਂ ਵੱਧ ਗਿਆਨ ਹੋਵੇ ਤੇ ਮੈਂ ਉਹ ਝੋਲੀ ਵਿੱਚ ਪਾਉਣ ਨੂੰ ਤਿਆਰ ਹੋਵਾਂਗਾ। ਸਾਹਿਬ ਕਹਿੰਦੇ ਨੇ ਕਿ ਦੇਖ ਚੇਤ ਦੇ ਮਹੀਨੇ ਵਿੱਚ ਅੱਗ ਲੱਗੀ, ਤੇ ਜਿਹੜੇ ਫੁੱਲਾਂ ਵਾਲੇ ਸਨ, ਹਰਿਆਂ ਪੱਤਿਆਂ ਵਾਲੇ ਰੁੱਖ, ਉਹ ਵੀ ਸੜ ਗਏ, ਕੀ ਉਹ ਸਦਾ ਟਿਕੇ ਰਹੇ ਨੇ? ਤੇ ਸਾਹਿਬ ਨੇ ਅਗਲਾ ਬਚਨ ਕੀਤਾ, ਸਾਵਣ ਬਿਜਲੀਆਂ, ਸਾਉਣ ਦਾ ਮਹੀਨਾ ਆਇਆ ਤੇ ਅਸਮਾਨ ਤੇ ਬਿਜਲੀ ਚਮਕੀ, ਬੱਦਲ ਗਰਜਦਾ ਆਇਆ, ਤੇ ਬਾਬੇ ਫਰੀਦ ਨੇ ਉਸ ਗੱਜਦੇ ਬੱਦਲ ਨੂੰ ਦੇਖ ਕੇ ਕਿਹਾ, ਉਹ ਕਾਹਦਾ ਮਾਣ ਕਰਨਾ, ਇੱਕ ਮਹੀਨਾ ਹੀ ਤੇਰਾ ਹੈ ਨਾ, 11 ਮਹੀਨੇ ਤੂੰ ਦਿਸਣਾ ਕੋਈ ਨੀ, ਇਹੋ ਜੀ ਗਰਜ ਇਹੋ ਦੀ ਚਮਕ ਪਰਤ ਕੇ ਕਿੱਥੋਂ ਲਿਆਵੇਂਗਾ? ਸਾਉਣ ਦਾ ਮਹੀਨੇ ਵਿੱਚ ਬੱਦਲ ਪਰਤ ਪਰਤ ਕੇ ਆਉਂਦਾ ਹੈ, ਗੱਜਦਾ ਤੇ ਬਿਜਲੀ ਚਮਕਾਂ ਮਾਰਦੀ ਏ। ਕਹਿਣ ਲੱਗੇ ਤੇਰੀ ਚਮਕ ਵੀ ਕੁਝ ਕੁ ਦਿਨਾਂ ਦੀਆਂ, ਆਉਣ ਦੇ ਸੌ ਦਾ ਮਹੀਨਾ ਤੇਰੇ ਜਾਂਦਿਆਂ ਪਤਾ ਹੀ ਨੀ ਲੱਗਣਾ ਤੂੰ ਕਦੀ ਆਇਆ ਹੈ ਕਿ ਨਹੀਂ। ਸਾਹਿਬ ਕਹਿਣ ਲੱਗੇ ਉਹਦੀ ਚਮਕ ਸਦਾ ਲਈ ਏ। ਇਹਦਾ ਭਾਵ ਅਰਥ ਇਹ ਹੈ ਕਿ ਦੇਖ ਜਿਹੜੀ ਤੂੰ ਚਮਕ ਲਈ ਬੈਠਾ ਮਨਾ, ਜਿਹੜੇ ਗੱਜ ਗੱਜ ਕੇ ਤੂੰ ਦਾਅਵੇ ਕਰਨਾ ਵੀ ਮੇਰੇ ਤੋਂ ਤਾਕਤ ਵੀ ਵੱਧ ਕਿਸੇ ਕੋਲ ਨਹੀਂ। ਕਹਿਣ ਲੱਗੇ ਇੱਥੇ ਬੱਦਲ ਵੀ ਗੱਜਦਾ ਤੁਰ ਗਿਆ, ਇੱਕ ਮਹੀਨੇ ਹੀ ਚਮਕ ਦਿਖਾਈ, ਪਰਤ ਕੇ ਉਹ ਵੀ ਅਲੋਪ ਹੋ ਗਏ। ਜਿਵੇਂ ਕੱਤੇ ਦੀਆਂ ਆਈਆਂ ਕੂੰਜਾਂ ਨਹੀਂ ਟਿਕਦੀਆਂ, ਜਿਵੇਂ ਚੇਤ ਦੀ ਲੱਗੀ ਹੋਈ ਅੱਗ ਜਿਹੜੀ ਹਰਿਆਵਲ ਨੂੰ ਫੂਕਣ ਤੁਲ ਪੈਂਦੀ ਏ, ਜਿਵੇਂ ਸਾਉਣ ਦੀ ਚਮਕ ਦੀ ਬਿਜਲੀ ਸਦਾ ਨਹੀਂ ਰਹਿੰਦੀ, ਸਿਆਲੇ ਸੁਖਾਂਦੀਆਂ ਤੇਰ ਗੱਲ ਬਾਹੜੀਆਂ। ਸਿਆਲ ਦਾ ਮਹੀਨਾ ਆਇਆ, ਪਤੀ ਪਰਦੇਸ ਤੋਂ ਵਾਪਸ ਘਰ ਆਇਆ, ਕਿੰਨੀ ਕੁ ਦੇਰ ਤੱਕ ਉਹਦੇ ਸੁੱਖ ਨੂੰ ਉਹਦੀ ਸੇਜ ਨੂੰ ਮੰਨਣਾ, ਕਿਉਂਕਿ ਪਰਤ ਕੇ ਫਿਰ ਸਮਾਂ ਕਰਵਟ ਲੈ ਰਿਹਾ। ਉਸ ਵਪਾਰੀ ਨੇ ਫਿਰ ਆਪਣੇ ਘਰੋਂ ਤੁਰ ਪੈਣ। ਬਾਬਾ ਫਰੀਦ ਜੀ ਕਹਿੰਦੇ ਨੇ, ਦੇਖ ਜੇ ਇਹ ਚਾਰ ਨਹੀਂ ਟਿਕਦੇ ਤੇ ਮੇਰੇ ਮਨਾ, ਤੂੰ ਵੀ ਚੰਗੀ ਤਰ੍ਹਾਂ ਮਨ ਵਿੱਚ ਵਿਚਾਰ ਲੈ ਕਿ ਤੇਰਾ ਵੀ ਸੰਬਤ ਸਾਹਾ ਲਿਖਿਆ ਗਿਆ। ਉਹਨਾਂ ਨੇ ਤੀਸਰਾ ਬਚਨ ਕਿਹਾ ਤੇ ਰੱਬ ਮੇਰ ਕਰੇ ਕਿਤੇ ਸਮਝ ਪੈ ਜਾਏ ਕਿ ਸਾਡੇ ਵੀ ਸਾਹੇ ਲਿਖੇ ਹੋਏ ਨੇ। ਲੱਗਦੀ ਕੋਈ ਨੀ ਨਾ, ਜਦੋਂ ਸ਼ਮਸ਼ਾਨ ਘਾਟ ਵਿੱਚ ਜਾਂਦਾ ਨਾ ਮਨ, ਬੜਾ ਥਿੜਕਦਾ, ਇੱਕੋ ਦਮ ਕਹਿੰਦਾ ਦੁਨੀਆਂ ਝੂਠੀ ਏ, ਸਭ ਕੁਝ ਕੂੜ ਏ। ਤੇ ਮੈਂ ਅਰਜ਼ ਕਰਾਂ, ਮੈਂ ਪਿਛਲੇ ਦਿਨ ਇੱਕ ਬੇਨਤੀ ਕਰਕੇ ਆ ਫ੍ਰੀ ਮਾਊਂਟ, ਕਿ ਬੰਦੇ ਦਾ ਇੱਕ ਮਨ ਕਈ ਤਰ੍ਹਾਂ ਦੇ ਰੋਲ ਅਦਾ ਕਰਦਾ, ਇੱਕ ਬੰਦਾ ਕਈ ਤਰ੍ਹਾਂ ਦੀਆਂ ਜ਼ਿੰਦਗੀਆਂ ਜਿੰਦਾ ਪਿਆ। ਆਪਾਂ ਆਮ ਤੌਰ ਤੇ ਕਹਿੰਦੇ ਹਾਂ ਕਿ ਟੂ ਇਨ ਵਨ, ਮੈਂ ਕਹਿੰਦਾ ਇਹਦੀ ਤਾਂ ਗਿਣਤੀ ਕੋਈ ਨੀ, ਪਤਾ ਨੀ ਕਿੰਨੇ ਕੁ ਇਹਦੇ ਅੰਦਰ ਇਹਦੇ ਜੀਵਨ ਬੈਠੇ। ਜਦੋਂ ਸ਼ਹਿਰ ਜਾਂਦਾ ਉਦੋਂ ਕੁਝ ਹੋਰ ਏ, ਮਿੱਤਰਾਂ ਨੂੰ ਮਿਲਦਾ ਉਦੋਂ ਕੁਝ ਹੋਰ ਏ, ਜਦੋਂ ਕਿਤੇ ਇਕੱਲਾ ਬਹਿੰਦਾ ਉਦੋਂ ਪਾਪੀ ਮਨ ਪਤਾ ਨੀ ਕਿਹੋ ਜਿਹੀ ਜ਼ਿੰਦਗੀ ਜੀਣ ਲੱਗ ਪੈਂਦਾ, ਖਿਨ ਖਿਨੇ ਬਦਲਦਾ ਪਿਆ। ਤੇ ਜਿਨ੍ਹਾਂ ਨੂੰ ਕਿਤੇ ਸੰਬਤ ਸਾਹੇ ਦਾ ਪਤਾ ਲੱਗ ਜਾਏ ਤੇ ਉਹ ਆਪਣੀ ਮੌਤ ਨੂੰ ਦੇਖ ਕੇ ਸਦਰੇ ਭੇਜਣ ਵਾਲੇ ਨੂੰ ਕਦੀ ਭੁਲਾਉਂਦੇ ਨੇ। ਸਤਿਕਾਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਹੋਰੀ, ਉਹਨਾਂ ਨੇ 1914 ਦੇ ਕਰੀਬ ਸਰਗੋਧੇ ਦੀ ਧਰਤੀ ਤੇ ਸਿੱਖ ਐਜੂਕੇਸ਼ਨਲ ਕਾਨਫਰੰਸ ਵਿੱਚ ਇੱਕ ਕੁਝ ਕੁ ਸੱਜਣਾਂ ਕੋਲ ਬੈਠਿਆਂ ਇਹ ਗੱਲ ਦੱਸੀ ਸੀ, ਮੈਨੂੰ ਲਗਨ ਕਿਵੇਂ ਲੱਗੀ। ਬੜੀ ਸੋਹਣੀ ਉਹਨਾਂ ਦੀ ਇਹ ਜੀਵਨ ਦੀ ਘਟਨਾ ਤੇ ਚੇਤੇ ਰੱਖਣ ਵਾਲੀ ਹੈ ਕਿ ਮੈਨੂੰ ਲਟਕ ਕਿਵੇਂ ਲੱਗ ਗਈ ਰੱਬ ਵਾਲੇ ਪਾਸੇ। ਤੇ ਭਾਈ ਸਾਹਿਬ ਅਕਸਰ ਆਪਣੇ ਜੀਵਨ ਦੀ ਗੱਲ ਲੋਕਾਂ ਸਾਹਮਣੇ ਪ੍ਰਗਟ ਨਹੀਂ ਸਨ ਕਰਦੇ, ਤੇ ਆਨੰਦ ਵੀ ਇਹਦੇ ਵਿੱਚ ਏ। ਦੇਖੋ ਗੁਰਮੁਖੋ, ਉਹ ਸੰਭੜਾ ਬੜੀ ਛੇਤੀ ਉੱਤੋਂ ਆਪਣੇ ਫੁੱਲ ਖੇੜ ਕੇ ਰੰਗ ਬਖੇਰਦਾ, ਪਰ ਜਿੰਨਾ ਆਕੜ ਕੇ ਰੰਗ ਬਖੇਰਦਾ ਓਨਾ ਹੀ ਕੱਚਾ ਹੈ। ਮਜੀਤ ਨੂੰ ਕਦੀ ਦੇਖਿਓ ਉਹ ਕੁਸੰਬੇ ਦੀ ਤਰ੍ਹਾਂ ਆਪਣੇ ਫੁੱਲ ਨਹੀਂ ਬਾਹਰ ਕੱਢਦਾ। ਮਜੀਤ ਦੀਆਂ ਜਦੋਂ ਵੀ ਤੱਕੋਗੇ ਉਹਦੀਆਂ ਜੜ੍ਹਾਂ ਤੇ ਉਹਦੀਆਂ ਗੰਢਾਂ ਧਰਤੀ ਵਿੱਚ ਨੇ। ਜਿਹੜਾ ਸਾਰੀ ਜ਼ਿੰਦਗੀ ਧਰਤੀ ਵਿੱਚ ਲੁਕ ਕੇ ਪਲਦਾ ਹੈ ਉਹ ਇੰਨਾ ਕੁ ਗੂੜਾ ਰੰਗ ਚਾੜਦਾ ਹੈ, ਕਦੀ ਗਰਮ ਪਾਣੀ ਵੱਲ ਨਾਲ ਵੀ ਨਹੀਂ ਉਤਰਦਾ। ਜਿਹੜਾ ਬਾਹਰੋਂ ਵਿਖਾਵੇ ਕਰਦਾ ਉਹਦੇ ਉਤਰਦਿਆਂ ਵੀ ਦੇਰੀ ਨਹੀਂ ਜੀ ਲੱਗਦੀ। ਸਿਮਰਨ ਭਜਨ ਬੰਦਗੀ ਅੰਦਰ ਮਜੀਤ ਦੀਆਂ ਜੜ੍ਹਾਂ ਪਾਲਣ ਦੀ ਤਰ੍ਹਾਂ। ਭਾਈ ਸਾਹਿਬ ਨੇ ਪੁੱਛੇ ਕਿ ਉਹਨਾਂ ਨੂੰ ਪੁੱਛਿਆ ਗਿਆ ਤੁਹਾਨੂੰ ਲਗਨ ਕਿਵੇਂ ਲੱਗੀ? ਉਹ ਕਹਿੰਦੇ ਨੇ ਮੇਰੀ 14 ਸਾਲ ਦੀ ਉਮਰ ਸੀ, ਮੈਂ ਆਪਣੇ ਨਾਨੇ ਦੇ ਕੋਲ ਸਾਂ, ਮੈਂ ਸਿਰਫ ਇੱਕ ਖਿੰਨ ਆਪ ਜੀ ਦਾ ਲੈਣਾ ਤੇ ਚਿੱਤ ਕਰਦਾ ਹੁੰਦਾ ਕਿ ਕੋਈ ਵੀ ਕਰਨੀ ਵਾਲਾ ਮਿਲ ਜਾਏ। ਮੇਰਾ ਇਹ ਨਹੀਂ ਮਤਲਬ ਹੁੰਦਾ ਕਿ ਇਹ ਸੰਸਥਾ ਦਾ ਹੋਵੇ, ਇਹ ਸੰਪਰਦਾ ਦਾ ਹੋਵੇ। ਮੈਂ ਤੇ ਇੱਕੋ ਗੱਲ ਕਹਿੰਦਾ, ਬਾਬਾ ਜੀ ਨੇ ਇੱਕੋ ਗੱਲ ਕਹੀ ਸੀ ਕਿ ਕਿਸੇ ਤਰੀਕੇ ਨਾਲ ਪਾਰ ਉਤਾਰਾ ਹੋ ਜਾਏ ਤੇ ਕੋਈ ਮਿਲ ਜਾਵੇ। ਦੇਖੋ ਦੋ ਗੱਲਾਂ ਕਦੀ ਨਾ ਭੁੱਲਿਓ। ਸਾਹਿਬ ਨੇ ਕੋਈ ਸ਼ਰਤ ਨਹੀਂ ਲਾਈ ਕਿ ਰੱਬ ਜੀ ਕਿ ਜਿੰਨੀ ਮਨੁੱਖਤਾ ਕੇਵਲ ਮੇਰੇ ਚਰਨਾਂ ਨਾਲ ਜੁੜੇ ਤੇ ਤਾਂ ਪਾਰ ਹੋਵੇ। ਇਸ ਗੱਲ ਨੂੰ ਸੰਕੀਰਨਤਾ ਤੋਂ ਉੱਪਰ ਉੱਠ ਕੇ ਸੋਚਿਓ। ਸਾਹਿਬ ਨੇ ਸ਼ਬਦ ਵਰਤਿਆ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਤੇ ਅਗਲੀ ਤੋਕੇ ਕਹਿਣ ਲੱਗੇ ਜਿੱਤ ਦੁਆਰਾ ਉਭਰੇ। ਜਿਸ ਤਰੀਕੇ ਨਾਲ, ਜਿਸ ਜੁਗਤ ਨਾਲ, ਜਿਸ ਗੁਰਮੁਖ ਦੇ ਨਾਲ ਇਹਦਾ ਪਾਰ ਉਤਾਰਾ ਹੋ ਸਕਦਾ, ਪਾਰ ਉਤਾਰਾ ਕਰੀ, ਬਸ ਮਿਹਰ ਕਰੀ, ਜਿੱਤ ਦੁਆਰਾ ਉਭਰੇ ਤਿੱਤੇ ਲਿਖੋ ਉਭਾਰ ਉਸ ਤਰੀਕੇ ਦੇ ਨਾਲ। ਤੇ ਦੂਜੀ ਗੱਲ, ਇਹ ਨੀ ਸ਼ਰਤ ਲਾਈ ਕਿ ਮੈਨੂੰ ਕੇਵਲ ਫਲਾਣੀ ਸੰਪਰਦਾ ਦਾ ਬੰਦਾ ਮਿਲੇ। ਕਹਿਣ ਲੱਗੇ ਕੋਈ ਜਨ ਹਰਸੋਂ ਦੇਵੈ ਜੋਰ, ਕੋਈ ਮਿਲ ਜਾਏ, ਕੋਈ ਸ਼ਰਤ ਨਹੀਂ। ਜਿਸ ਤਰੀਕੇ ਨਾਲ ਮਰਜ਼ੀ ਪਾਰ ਕਰੀ, ਕੋਈ ਗੁਰਮੁਖ ਪਿਆਰਾ ਮਿਲਾ ਦੇਈ। ਤੇ ਇੱਛਾ ਹੁੰਦੀ ਹੈ ਕਿ ਜਿਨ੍ਹਾਂ ਨੇ ਘਾਲਣਾ ਘਾਲੀਆਂ ਨੇ, ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ ਨਾ, ਬਸ ਉਹਨਾਂ ਗੁਰਮੁਖਾਂ ਦੀ ਜ਼ਿੰਦਗੀ ਵਿੱਚੋਂ, ਕਿਤੇ ਜੀਵਨ ਵਿੱਚੋਂ ਕਿਣਕਾਂ ਮਾਤਰ ਸ਼ੇਧ ਮਿਲ ਜਾਏ। ਭਾਈ ਸਾਹਿਬ ਕਹਿੰਦੇ ਨੇ ਮੇਰੀ 14-15 ਸਾਲ ਦੀ ਉਹਨਾਂ ਉਮਰ ਕਰੀਬ ਲਿਖੀ, ਮੈਂ ਆਪਣੇ ਨਾਨਾ ਜੀ ਦੇ ਘਰ, ਗਿਆਨੀ ਖਜ਼ਾਰਾ ਸਿੰਘ ਜੀ ਮਹਾਨ ਵਿਦਵਾਨ ਹੋਏ ਨੇ ਕਰਨੀ ਵਾਲੇ, ਉਹਨਾਂ ਦੇ ਘਰ ਵਿੱਚ ਟਿਕਿਆ ਵਾਂ। ਕਹਿੰਦੇ ਸਕੂਲ ਗਿਆ ਸਾਂ, ਬਸਤਾ ਲੈ ਕੇ ਮੈਂ ਵਾਪਸ ਆਇਆ ਤੇ ਜਦੋਂ ਮੈਂ ਆਪਣੇ ਕਮਰੇ ਵਿੱਚ ਪ੍ਰਵੇਸ਼ ਕੀਤਾ ਤੇ ਕੀ ਦੇਖਿਆ ਕਿ ਉੱਥੇ ਇੱਕ ਬਿਸਤਰ ਹੋਰ ਲੱਗਾ ਹੋਇਆ। ਉਸ ਬਿਸਤਰੇ ਨੂੰ ਮੈਂ ਤੱਕਿਆ ਤੇ ਇੰਨੀ ਦੇਰ ਨੂੰ ਇੱਕ ਗੁਰਮੁਖ ਪਿਆਰੇ, ਹੱਥ ਉਹਨਾਂ ਦੇ ਵਿੱਚ ਖੂੰਡਾ, ਬਸਤਰ ਉਹਨਾਂ ਦੇ ਸਾਦੇ, ਮੋਢੇ ਤੇ ਇੱਕ ਚਾਦਰ ਰੱਖੀ ਤੇ ਨਾਨਾ ਜੀ ਅੰਦਰ ਪ੍ਰਵੇਸ਼ ਕੀਤੇ। ਗਿਆਨੀ ਖਜ਼ਾਰਾ ਸਿੰਘ ਜਿੱਥੋਂ ਲਟਕ ਲੱਗੀ ਸੀ ਅੰਦਰ ਦੀ ਕਮਾਈ ਕਰਨ ਦੀ, ਅੰਦਰ ਪਹੁੰਚੇ। ਕਹਿਣ ਲੱਗੇ ਬੇਟਾ, ਇਹ ਗੁਰਮੁਖ ਮਹਾਂਪੁਰਸ਼ ਕੁਝ ਦਿਨ ਤੇਰੇ ਨਾਲ ਤੇਰੇ ਕਮਰੇ ਵਿੱਚ ਰਹਿਣਗੇ। ਨਾਲ ਕਹਿਣ ਲੱਗੇ ਇਹ ਸਵੇਰੇ ਚਲੇ ਜਾਇਆ ਕਰਨਗੇ ਅੰਮ੍ਰਿਤ ਵੇਲੇ ਦਰਬਾਰ ਸਾਹਿਬ, ਕੀਰਤਨ ਸੁਣ ਤੇ ਸ਼ਾਮ ਨੂੰ ਵਾਪਸ ਆਇਆ ਕਰਨਗੇ। ਤੇ ਨਾਲ ਉਹਨਾਂ ਗੁਰਮੁਖਾਂ ਨੂੰ ਕਿਹਾ, ਮਹਾਂਪੁਰਸ਼ੋ, ਸ਼ਬਦ ਵਰਤੇ, ਗੁਰਮੁਖੋ, ਇਹ ਤੁਹਾਡਾ ਆਸਣ ਹੈ, ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤੇ ਇਸ ਬੱਚੇ ਨੂੰ ਕਹਿ ਦਿਆ ਜੇ। ਤੇ ਭਾਈ ਸਾਹਿਬ ਕਹਿੰਦੇ ਨੇ, ਨਾਨਾ ਜੀ ਕਹਿਣ ਲੱਗੇ, ਬੇਟਾ, ਖਾਣ ਪੀਣ ਪਹਿਰਨ ਦੀ ਜਿਸ ਦੀ ਲੋੜ ਪਏ ਜਦੋਂ ਕਹਿਣ, ਤੂੰ ਨਾਨੀ ਕੋਲੋਂ ਲਿਆ ਕੇ ਦੇ। ਭਾਈ ਸਾਹਿਬ ਕਹਿੰਦੇ ਨੇ, ਸ਼ਾਮ ਨੂੰ ਮੈਂ ਆਪਣਾ ਕੰਮ ਕਰਨਾ ਹੋਮਵਰਕ ਸ਼ੁਰੂ ਕੀਤਾ। ਕਹਿੰਦੇ ਇੰਨੀ ਦੇਰ ਨੂੰ ਗੁਰਮੁਖ ਪਿਆਰੇ ਆ ਗਏ ਦਰਬਾਰ ਸਾਹਿਬ ਤੋਂ। ਸ਼ਬਦ ਕੈਸੇ ਵਰਤੇ? ਕਹਿੰਦੇ ਨੇ ਉਹਨਾਂ ਨੇ ਚੌਂਕੜਾ ਮਾਰਿਆ, ਆਪਣੇ ਨੇਤਰ ਉਹਨਾਂ ਦੇ ਅੱਧ ਮੀਟੇ ਸਨ। ਗੁਰਮੁਖੋ, ਅੱਜ ਉਹਨਾਂ ਸੱਜਣਾ ਤੋਂ ਅਸੀਸ ਮੰਗੀਏ ਜਿਨ੍ਹਾਂ ਦੀ ਰੱਬ ਦੇ ਘਰ ਤੱਕ ਪਹੁੰਚ ਹੈ। ਮੈਂ ਅਰਜ਼ ਅੱਗੇ ਕਰਨੀ ਹੈ ਕਿ ਅਸੀਂ ਅਰਦਾਸਾਂ ਭਾਵੇਂ ਜਿੰਨੀਆਂ ਮਰਜ਼ੀ ਲੰਮੀਆਂ ਕਰੀ ਜਾਈਏ, ਖਿਮਾ ਕਰਿਓ, ਪਹੁੰਚਦੀ ਉਹਨਾਂ ਦੀ ਜਿਨ੍ਹਾਂ ਸੱਜਣਾ ਦੀ ਚੱਲਦੀ ਹੋਵੇਗੀ। ਉੱਥੇ ਸ਼ਬਦ ਵਰਤੇ, ਕਹਿਣ ਲੱਗੇ, ਅੱਧ ਮੀਟੀਆਂ ਉਹਨਾਂ ਦੀਆਂ ਅੱਖਾਂ ਨੇ, ਚਿਹਰੇ ਉਹਨਾਂ ਦੇ ਤੇ ਸਰੂਰ ਸੀ। ਸੋਦਰ ਦਾ ਪਾਠ ਸ਼ੁਰੂ ਕੀਤਾ। ਭਾਈ ਸਾਹਿਬ ਕਹਿੰਦੇ ਨੇ, ਮੈਂ ਕੋਲ ਬੈਠ ਕੇ ਜਿਉਂ ਜਿਉਂ ਪਾਠ ਸੁਣਿਆ, ਕਹਿੰਦੇ ਨੇ ਉਸ ਦਿਨ ਮੈਨੂੰ ਇੰਜ ਮਹਿਸੂਸ ਹੋਇਆ ਕਿ ਇਸ ਗੁਰਮੁਖ ਦੇ ਸਰੀਰ ਵਿੱਚੋਂ ਕੁਝ ਤਰੰਗਾਂ ਨਿਕਲਦੀਆਂ ਨੇ ਤੇ ਜਿਹੜੀਆਂ ਮੇਰੇ ਭਟਕਦੇ ਹੋਏ ਮਨ ਨੂੰ ਟਿਕਾਣ ਲੱਗੀਆਂ ਨੇ। ਜਿਉਂ ਜਿਉਂ ਉਹਨਾਂ ਸੋਦਰ ਦਾ ਪਾਠ ਕੀਤਾ, ਟਿਕ ਕੇ ਭਾਵਨਾ ਨਾਲ ਪਾਠ ਕੀਤਾ, ਸਰਸੀਲੀ ਆਵਾਜ਼ ਵਿੱਚ, ਤਿਉਂ ਤਿਉਂ ਉਹਨਾਂ ਦੇ ਚਿਹਰੇ ਤੇ ਲਾਲੀ ਆਈ ਜੇ। ਕਹਿੰਦੇ ਨੇ ਇੱਕੋ ਦਮ ਉਹਨਾਂ ਦੇ ਚਿਹਰੇ ਵੱਲ ਮੈਂ ਤੱਕ ਨਾ ਸਕਿਆ, ਪਾਠ ਦਾ ਭੋਗ ਪਾਇਆ। ਕਹਿੰਦੇ ਨੇ ਗਲ ਵਿੱਚ ਦੁਪੱਟਾ ਪਾ ਕੇ ਪ੍ਰੇਮ ਨਾਲ ਭਿੱਜ ਕੇ ਜਿਹੜੀ ਉਹਨਾਂ ਅਰਦਾਸ ਕੀਤੀ, ਭਾਈ ਸਾਹਿਬ ਕਹਿੰਦੇ ਨੇ ਉਹ ਅਰਦਾਸ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜਦੀ ਏ ਜਦੋਂ ਇਕਾਗਰ ਹੋ ਕੇ ਬਹਿਣਾ। ਉਹਨਾਂ ਦੀ ਕੀਤੀ ਹੋਈ ਅਰਦਾਸ ਕਹਿੰਦੇ ਨੇ ਮੇਰਾ ਮਨ ਟਿਕਣ ਲੱਗ ਪਿਆ, ਉਹਨਾਂ ਦੀ ਸੇਵਾ ਮੈਂ ਕਰਨ ਲੱਗਾ। ਤਵੱਜੋ ਦਿਓ ਕਿ ਜਿਨ੍ਹਾਂ ਨੂੰ ਪਤਾ ਹੋਵੇ ਕਿ ਸਾਡਾ ਸਮਾਂ ਲਿਖੇ, ਕਹਿੰਦੇ ਨੇ ਕਿ ਰਾਤ ਦਾ ਸਮਾਂ ਸੀ ਤੇ ਅਚਨਚੇਤ ਕਹਿੰਦੇ ਨੇ ਮੇਰਾ ਬਿਸਤਰ ਉਹਨਾਂ ਦੇ ਕੋਲ ਲੱਗਾ ਤੇ ਅਚਨਚੇਤ ਮੈਂ ਕੀ ਦੇਖਿਆ ਵੀ ਸਾਰੇ ਕਮਰੇ ਦੇ ਅੰਦਰ ਚਾਨਣ, ਗੁਰਮੁਖੋ ਬਖਸ਼ੋ ਇਕਾਗਰਤਾ ਅੰਦਰ ਚਾਨਣ। ਕਹਿੰਦੇ ਮੈਂ ਦੇਖਿਆ ਵੀ ਲਾਈਟ ਤਾਂ ਬੰਦ ਕਰਕੇ ਸੁੱਤੇ ਸਾਂ ਕਿ ਕੀ ਤੱਕਿਆ, ਉਹਨਾਂ ਨੇ ਛੋਟੀ ਜਿਹੀ ਕੇਸਕੀ ਸਿਰ ਤੇ ਬੰਨੀ, ਚੌਂਕੜਾ ਮਾਰ ਕੇ ਬੈਠੇ, ਬੁੱਲ ਉਹਨਾਂ ਦੇ ਬੰਦ ਸਨ, ਨੇਤਰ ਉਹਨਾਂ ਦੇ ਬੰਦ ਤੇ ਉਹਨਾਂ ਦੇ ਅਸਲ ਵਿੱਚ ਚਿਹਰੇ ਮੱਥੇ ਕੋਲੋਂ ਇੱਕ ਲਾਟ ਪਈ ਨਿਕਲੇ। ਧਿਆਨ ਦਿਆ ਜੀ ਜੋ ਉਹਨਾਂ ਸ਼ਬਦ ਕਹੇ, ਸਾਰਾ ਚਾਰ ਚੁਫੇਰੇ ਚਾਨਣ ਹੀ ਚਾਨਣ। ਉੱਥੇ ਫਿਰ ਉਹਨਾਂ ਨਾਲ ਇੱਕ ਤੁਕ ਵੀ ਕਹੀਏ, ਕਹਿਣ ਲੱਗੇ ਨਾਮ ਜਪਤ ਕੋਟ ਸੂਰ ਉਜਾਰਾ। ਹੁਣ ਧਿਆਨ ਦਿਆ ਜੀ ਇਹ ਬਾਣੀ ਦੇ ਬਚਨ ਨੇ। ਹੁਣ ਜੇ ਕਹੀਏ ਵੀ ਇਹੋ ਜਿਹਾ ਚਾਨਣ, ਇਹੋ ਜਿਹੀ ਲਾਈਟ, ਤੇ ਕਈ ਵਾਰੀ ਅਸੀਂ ਇਹਨੂੰ ਸ਼ਬਦ ਨੂੰ ਵੀ ਕਹਿ ਦਿੰਦੇ ਹਾਂ ਵੀ ਨਹੀਂ ਜੇ ਤੇ ਐਵੇਂ ਮਨੋਕਲਪਿਤ ਗੱਲਾਂ ਨੇ। ਮੈਂ ਕਹਾਂਗਾ ਜੇ ਮੈਂ ਨਹੀਂ ਮਾਣਿਆ, ਪਰ ਮੈਂ ਇਹ ਨਹੀਂ ਕਹਾਂਗਾ ਬਾਬਾ ਜੀ ਦੋ ਤੁਸੀਂ ਬਾਣੀ ਵਿੱਚ ਕਹਿੰਦੇ ਹੋ ਖੁੰਡਾ ਹੀ ਨਹੀਂ। ਸਾਹਿਬ ਨੇ ਬਖਸ਼ਿਸ਼ ਕੀਤੀ, ਉਹ ਗੁਰਮੁਖ ਪਿਆਰੇ ਲਿਖਦੇ ਨੇ ਕਿ ਮੈਂ ਜਦੋਂ ਦੇਖਿਆ ਵੀ ਚਾਨਣ ਉਹਨਾਂ ਕੋਲੋਂ ਸੁਗੰਧੀ ਜਾਏ, ਉਸੇ ਵੇਲੇ ਕਹਿੰਦੇ ਮੈਂ ਚੁੱਪ ਕਰਕੇ ਪੈ ਗਿਆ। ਜਿੰਨੇ ਦਿਨ ਉਹ ਗੁਰਮੁਖ ਰਹੇ ਉਹਨਾਂ ਦਾ ਨੇਮ ਸੀ ਕਿ ਜਦੋਂ ਉਹਨਾਂ ਰਾਤ ਨੂੰ ਪੈਣਾ ਤੇ ਮੈਨੂੰ ਇੰਜ ਲੱਗਣਾ ਵੀ ਮੇਰੇ ਸਾਹਮਣੇ ਹੁਣੇ ਸੌਂ ਗਿਆ ਆਲਸੀ, ਤੇ ਕਹਿੰਦੇ ਜਦੋਂ ਮੈਂ ਸੌਣਾ ਉਦੋਂ ਚੌਂਕੜਾ ਮਾਰ ਕੇ ਬੈਠੇ ਹੁੰਦੇ ਸਨ। ਉੱਠ ਕੇ ਇਸ਼ਨਾਨ ਕਰਨਾ, ਹੱਥ ਵਿੱਚ ਖੁੰਡਾ ਲੈ ਕੇ ਤੁਰਦਿਆਂ ਇੱਕ ਖੰਗੂਰਾ ਮਾਰ ਕੇ ਕਹਿਣਾ ਮੇਰੇ ਨਾਨਾ ਜੀ ਨੂੰ, ਗਿਆਨੀ ਜੀ ਮੈਂ ਚੱਲਿਆ ਜੇ ਗੁਰੂ ਰਾਮਦਾਸ ਦੇ ਦਰ ਤੇ, ਮੈਂ ਚੱਲਿਆ ਜੇ ਦਰਬਾਰ ਸਾਹਿਬ। ਤਵੱਜੋ ਦਿਓ, ਕਹਿੰਦੇ ਨੇ ਅੱਜ ਉਹਨਾਂ ਨੂੰ ਕਈ ਦਿਨ ਹੋ ਗਏ ਰਹਿੰਦਿਆਂ, ਅੰਮ੍ਰਿਤ ਵੇਲੇ ਦਰਸ਼ਨ ਕਰਕੇ ਆਏ, ਇਸ਼ਨਾਨ ਪਾਨ ਕਰਕੇ ਗਏ ਸਨ, ਜਲ ਪਾਣੀ ਆ ਕੇ ਛਕਿਆ ਤੇ ਨਾਲ ਕਹਿਣ ਲੱਗੇ ਪੁੱਤਰ ਇੰਨੇ ਦਿਨ ਸੇਵਾ ਕੀਤੀ ਆ, ਮੇਰਾ ਗੁਰੂ ਰਾਮਦਾਸ ਤੇਰੀ ਸੇਵਾ ਨੂੰ ਭਾਗ ਲਾਏ। ਦੇਖੋ ਇੱਕ ਗੁਰਮੁਖ ਦਾ ਇੱਕ ਸ਼ਬਦ ਕਿਹਾ ਹੋਇਆ ਜ਼ਿੰਦਗੀ ਦਾ ਪਾਰ ਉਤਾਰਾ ਕਰ ਜਾਂਦਾ। ਜੇ ਰੱਬ ਮੇਲ ਕਰੇ ਕਿ ਜੇ ਕਿਤੇ ਕਰਨੀ ਵਾਲਾ ਇੱਕ ਲਫ਼ਜ਼ ਵੀ ਕਹਿ ਦੇ। ਮੈਂ ਇੱਕ ਦਿਨ ਅਰਜ਼ ਕੀਤੀ ਸੀ, ਬਾਬਾ ਜੀ ਨੇ ਤਿੰਨ ਸ਼ਬਦ ਸਾਧੂ ਲਈ ਕਹੇ ਨੇ, ਸਾਧ ਬਚਨ ਅਟਲਾਦਾ, ਸਾਧ ਬਚਨ ਆਗਾਦਾ ਤੇ ਤੀਜਾ ਸ਼ਬਦ ਹੀ ਸਾਧ ਬਚਨ ਨੇ ਚਲਾਦਾ। ਤਿੰਨ ਸ਼ਬਦ ਨੇ, ਅਟਲਾਦਾ ਕੋਈ ਨਹੀਂ ਟਾਲ ਸਕਦਾ, ਆਗਾਦਾ ਇੰਨਾ ਡੂੰਘਾ ਉਹਦੀ ਰਮਜ ਨੂੰ ਕੇਵਲ ਉਹੀ ਜਾਣਦਾ, ਨੇ ਚਲਾਦਾ ਸਭ ਕੁਝ ਬਿਣਸ ਜਾਏਗਾ ਪਰ ਉਹਦੇ ਬਚਨ ਨੇ ਕਦੀ ਚਲਾਏ ਮਾਨ ਨਹੀਂ ਹੋਣਾ। ਕਹਿਣ ਲੱਗੇ ਜਦੋਂ ਉਹ ਤਿਆਰ ਹੋਏ, ਇੱਕੋ ਦੋ ਉਹਨਾਂ ਕੋਲ ਕੱਪੜੇ ਸਨ, ਦੋ ਉਹਨਾਂ ਕੋਲ ਬਸਤਰ ਸਨ ਪਾਉਣ ਲਈ, ਕੁਰਤੇ ਇੱਕ ਧੋਂਦੇ ਸਨ ਇੱਕ ਪਾਉਂਦੇ ਸਨ, ਪਾ ਕੇ ਬਸਤਰ ਤੇ ਯੱਕਾ ਮੰਗਾ ਲਿਆ, ਸ਼ਬਦ ਉਹਨਾਂ ਹੀ ਵਰਤੇ ਨੇ, ਯੱਕਾ ਮੰਗਾਇਆ ਤੇ ਜਦੋਂ ਆ ਗਿਆ ਤੇ ਯੱਕੇ ਤੇ ਬੈਠ ਗਏ ਤੇ ਤੁਰ ਲੱਗਿਆ ਮੇਰੇ ਨਾਨਾ ਜੀ ਨੂੰ, ਕਹਿੰਦੇ ਨੇ ਗਿਆਨੀ ਜੀ ਫਤਿਹ ਬੁਲਾ ਤੇ। ਫਿਰ ਉੱਤਰ ਆਏ, ਕਹਿਣ ਲੱਗੇ ਗਿਆਨੀ ਜੀ ਮੈਂ ਭੁੱਲ ਗਿਆ ਹੜੱਪੇ ਦੇ ਰਹਿਣ ਵਾਲੇ ਸਨ, ਮੈਂ ਚੱਲਾਂ ਵਾਂ ਜਾ ਕੇ ਖੱਤ ਪਾਵਾਂਗਾ ਤੇ ਛੇਤੀ ਖੱਤ ਪੜ੍ਹਦਿਆਂ ਆ ਜਾਇਆ ਜੇ। ਦੂਜੀ ਵਾਰੀ ਫਿਰ ਫਤਿਹ ਬੁਲਾਈ, ਤੀਜੀ ਵਾਰੀ ਫਿਰ ਉੱਤਰ ਕੇ ਕਹਿਣ ਲੱਗੇ ਗਿਆਨੀ ਜੀ ਮੇਰੀ ਗੱਲ ਨੂੰ ਸਮਝਿਓ, ਮੈਂ ਫਤਿਹ ਬੁਲਾ ਚੱਲਿਆ, ਜਦੋਂ ਮੈਂ ਖੱਤ ਪਾਵਾਂ ਤੇ ਤੁਸੀਂ ਫਟਾਫਟ ਪਹੁੰਚਣਾ ਉੱਥੇ। ਭਾਈ ਸਾਹਿਬ ਕਹਿੰਦੇ ਮੇਰੇ ਮਨ ਵਿੱਚ ਆਇਆ ਵੀ ਇੰਨਾ ਗੁਰਮੁਖ ਅੱਜ ਇਹਨੇ ਹਰਕਤ ਕੀ ਕੀਤੀ ਹੈ, ਤਿੰਨ ਵਾਰੀ ਫਤਿਹ ਬੁਲਾਈ ਯੱਕੇ ਤੋਂ ਉੱਤਰ ਕੇ ਪਰਤ ਪਰਤ ਕੇ ਕਹਿੰਦਾ ਮੈਂ ਖੱਤ ਪਾਵਾਂਗਾ ਤੇ ਤੁਸੀਂ ਪਹੁੰਚੋ, ਇਹਦਾ ਕਾਰਨ ਕੀ? ਮਨ ਨੇ ਕਿਹਾ ਵੀ ਛੱਡ ਐਵੇਂ ਕੋਈ ਗੱਲ ਹੋਣੀ ਹੈ। ਕਹਿੰਦੇ ਨੇ ਉੱਥੇ ਕੋਈ ਦੇਣ ਉਹਨਾਂ ਦਾ ਜਾਣ ਤੋਂ ਬਾਅਦ ਖੱਤ ਆ ਗਿਆ ਕਿ ਗਿਆਨੀ ਜੀ ਬਸ ਜਦੋਂ ਸਮਾਂ ਬਣਦਾ ਜਲਦੀ ਮੇਰੇ ਕੋਲ ਪਹੁੰਚੋ। ਕਹਿੰਦੇ ਨੇ ਮੇਰੇ ਨਾਨਾ ਜੀ ਗਏ ਤੇ ਤੀਸਰੇ ਦਿਨ ਉੱਥੇ ਪਹੁੰਚ ਕੇ ਉਹਨਾਂ ਦਾ ਸੁਨੇਹਾ ਆਇਆ ਵੀ ਅਸੀਂ 10 ਕੁ ਦਿਨ ਆ ਨਹੀਂ ਸਕਣਾ, ਜਿਹੜੇ ਗੁਰਮੁਖ ਘਰ ਆਏ ਸਨ ਉਹ ਚਲਾਣਾ ਕਰ ਗਏ, ਉਹ ਚਲਾਣਾ ਕਰ ਗਏ ਨੇ, ਉਹਨਾਂ ਦੇ ਪਾਠ ਅਸੀਂ ਕਰਨੇ ਨੇ, ਅਰਦਾਸ ਵੀ ਸ਼ਾਮਿਲ ਹੋਣਾ। ਕਹਿੰਦੇ ਨਾਨਾ ਜੀ ਆਏ ਤੇ ਮੇਰੇ ਮਨ ਵਿੱਚ ਆਇਆ ਮੈਂ ਪੁੱਛਾਂ ਵੀ ਤੁਹਾਨੂੰ ਕਿਉਂ ਪਰਤ ਪਰਤ ਕੇ ਬੁਲਾਉਂਦੇ ਰਹੇ, ਨਾਲ ਪੁੱਛਾਂ ਵੀ ਤਿੰਨ ਵਾਰੀ ਫਤਿਹ ਕਿਉਂ ਬੁਲਾਈ? ਤੇ ਕਹਿੰਦੇ ਨੇ ਨਾਨਾ ਜੀ ਨੇ ਇੱਕ ਗੱਲ ਕਹੀ ਸੀ, ਬੇਟਾ ਜਦੋਂ ਕੋਈ ਬਾਣੀ ਦਾ ਨਾਮ ਦਾ ਸ਼ਬਦ ਦਾ ਪੱਲਾ ਪਕੜਦਾ ਹੈ, ਮਾਲਕ ਮੇਰ ਕਰਦਾ ਹੈ, ਉਹਨੇ ਪਹਿਲੇ ਦਿਨ ਹੀ ਨਿਤਨੇ ਵਿੱਚ ਪੜ੍ਹ ਲਿਆ ਵੀ ਸੰਬਤ ਸਾਹ ਲਿਖਿਆ ਹੈ, ਪਰ ਅਗਿਆਨੀ ਬੰਦਿਆਂ ਨੂੰ ਪਤਾ ਨਹੀਂ, ਕਮਾਈ ਕਰਨ ਵਾਲਾ, ਪਵਿੱਤਰ ਕਰਮ ਕਰਨ ਵਾਲਾ ਜਿਉਂ ਜਿਉਂ ਦਿਨ ਨੇੜੇ ਆਉਂਦਾ ਹੈ ਤਿਉਂ ਤਿਉਂ ਉਹਨੂੰ ਪਤਾ ਲੱਗਦਾ ਤੇ ਉਹਨੂੰ ਲਾਲੀ ਇਸ ਤਰ੍ਹਾਂ ਚੜ੍ਹਦੀ ਜਿਵੇਂ ਪੀਆ ਦੇ ਘਰ ਵੀ ਜਾਣਾ ਹੋਵੇ। ਬੇਟਾ ਤਿੰਨ ਵਾਰੀ ਫਤਿਹ ਤਾਂ ਬੁਲਾਈ ਸੀ ਕਿ ਉਸ ਕਰਨੀ ਵਾਲੇ ਨੇ ਇਸ਼ਾਰਾ ਕੀਤਾ ਸੀ ਕਿ ਕੁਝ ਦਿਨਾਂ ਤੋਂ ਬਾਅਦ ਇਸ ਚੋਲੇ ਨੂੰ ਸੰਕੋਚ ਜਾਣਾ, ਤੁਸੀਂ ਕਿਰਪਾ ਕਰਕੇ ਜ਼ਰੂਰ ਆਇਆ ਜੀ। ਭਾਈ ਸਾਹਿਬ ਕਹਿੰਦੇ ਨੇ ਉਸ ਦਿਨ ਤੋਂ ਬਾਅਦ ਮਨ ਇੱਕੋ ਗੱਲ ਕਹੀ, ਮਨਾ ਸੰਬਤ ਸਾਹਿਬ ਤੇ ਆਪਣਾ ਹੀ ਲਿਖਿਆ, ਪਰ ਮਾਲਕ ਮੇਰ ਕਰੇ ਉਸ ਲਿਖੇ ਹੋਏ ਦੀ ਸਮਝ ਸਾਨੂੰ ਵੀ ਪੈ ਗਏ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਫਰੀਦ ਸਾਹਿਬ ਨੇ ਜਿਹੜੇ ਬਚਨ ਅਰਜ਼ ਕਰ ਰਿਹਾ ਸਾਂ, ਕਹਿਣ ਲੱਗੇ ਮਾਲਕ ਦੇ ਸੱਦੜੇ ਆਉਂਦੇ ਨੇ, ਕੋਈ ਭਾਗਾਂ ਵਾਲਾ ਜਿਹਨੂੰ ਸੱਦਾ ਸੁਣਾਈ ਦੇ ਰਿਹਾ। ਇੱਕ ਸ਼ਬਦ ਅਸੀਂ ਸੂਹੀ ਰਾਗ ਵਿੱਚ ਪੜ੍ਹਨੇ ਆ, ਇਹਦਾ ਸਰਲੇਖ ਹੈ ਸੂਹੀ ਲਲਿਤ। ਹਜ਼ੂਰ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ। ਮੈਂ ਅਰਜ਼ ਕਰ ਰਿਹਾ ਕਿ ਘਰ ਘਰ ਸੱਦੜੇ ਪੈਂਦੇ ਪਏ ਨੇ। ਕਹਿੰਦੇ ਨੇ ਵੇਲਾ ਸੀ ਤੇਰੇ ਕੋਲ ਬੇੜੇ ਬੰਨਣ ਦਾ, ਤੂੰ ਬੇੜਾ ਬੰਨਿਆ ਨਹੀਂ। ਸਿਰਫ ਇੱਕ ਤੋਂ ਅਰਜ਼ ਕਰਨੀ ਹੈ ਤੇ ਸਾਰਾ ਸ਼ਬਦ ਇਸ ਕਰਕੇ ਬੇਨਤੀ ਕਰ ਰਿਹਾ, ਚਲੋ ਸ਼ਬਦ ਪੜ੍ਹਿਆ ਅਰਥ ਕੀਤਿਆ ਮੇਰੇ ਮਨ ਨੂੰ ਵੀ ਕੁਝ ਟਿਕਾ ਮਿਲਦਾ। ਕਹਿਣ ਲੱਗੇ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਭਰ ਸਰਵਰ ਜਬ ਉੱਛ ਲੈ ਤਬ ਚਰਨ ਦੁਖੇਲਾ, ਹੱਥ ਨਾ ਲਾਏ ਕੁਸੰਬੜੇ ਜਲ ਜਾਸੀ ਢੋਲਾ। ਅਗਲੀ ਸੋ ਕੇ ਕਹਿਣ ਲੱਗੇ ਇੱਕ ਆਪੀਨਾ ਪਤਲੀ ਸਹਿ ਕੇਰੇ ਬੋਲਾ। ਆਪੀਨਾ ਪਤਲੀ ਦਾ ਅਰਥ ਕੀ? ਆਮ ਤੌਰ ਤੇ ਅਰਥ ਕਰਦੇ ਨੇ ਵੀ ਕਮਜ਼ੋਰ। ਆਪੀਨਾ ਪਤਲੀ, ਆਪੀਨਾ ਦਾ ਅਰਥ ਹੁੰਦਾ ਆਪਾਂ ਕਰਾਂਗੇ ਵੀ ਆਪਣੇ ਕਰਮਾਂ ਕਰਕੇ ਮੈਂ ਆਤਮਕ ਪੱਖੋਂ ਇੰਨੀ ਕਮਜ਼ੋਰ ਹਾਂ ਕਿ ਮੇਰੇ ਮਾਲਕਾਂ ਮੈਂ ਤੇਰੇ ਸਾਹਮਣੇ ਨਹੀਂ ਜਾ ਸਕਦੀ। ਇੱਕ ਆਪੀਨਾ ਪਤਲੀ ਸਹਿ ਕੇਰੇ ਬੋਲਾ, ਤੇਰੇ ਬੋਲ ਮੈਂ ਸਹਾਰ ਸਕਾਂਗੀ। ਕਿਉਂ? ਕਿਉਂਕਿ ਆਤਮਕ ਜੀਵਨ ਨਹੀਂ। ਤੇ ਮੈਂ ਕਈ ਵਾਰੀ ਸੋਚਣਾ, ਮਨਾ ਸਾਡੇ ਪੱਲੇ ਕਮਾਈ ਕੀ? ਇੱਥੇ ਕਬੀਰ ਵਰਗਾ ਮਹਾਂਪੁਰਸ਼ ਜਿਹੜਾ ਇੰਨੇ ਸਿਖਰ ਤੇ ਜਾ ਕੇ ਬੋਲਦੇ ਨੇ ਕਿ ਰਾਮ ਕਬੀਰਾ ਏਕ ਭੈਖ ਹੈ ਕੋ ਨਾ ਸਕੈ ਪਛਾਨੀ, ਜਿਹੜੇ ਇੰਨੇ ਸਿਖਰ ਤੇ ਜਾ ਕੇ ਬੋਲ ਕੇ ਕਹਿੰਦੇ ਨੇ ਕਿ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਪਰ ਇੱਕ ਗੱਲ ਉਹ ਕਹਿੰਦੇ ਨੇ, ਜਦੋਂ ਸਮਾਂ ਆਉਂਦਾ ਦਾਵਾ ਨਾ ਕਰੀ ਕਮਾਈ ਦਾ। ਉਹਨਾਂ ਨੇ ਇੱਕ ਸ਼ਬਦ ਕਿਹਾ, ਥਰ ਹਰ ਕੰਪੈ ਬਾਲਾ ਜੀਓ ਸਹਿ ਕੇਰੇ ਬੋਲਾ, ਥਰ ਹਰ ਕੰਪੈ ਬਾਲਾ ਜੀਓ, ਮੇਰੀ ਬਾਲਕੀ ਦੀ ਜਿੰਦ ਥਰ ਥਰ ਕੰਬਦੀ ਪਈ। ਥਰ ਹਰ ਕੰਪੈ ਬਾਲਾ ਜੀਓ, ਨਾ ਜਾਣੋ ਕਿਆ ਕਰਸੀ ਪੀਓ ਸਹਿ ਕੇਰੇ ਬੋਲਾ, ਨਾ ਜਾਣੋ ਕਿਆ ਕਰਸੀ ਪੀਓ। ਖੋਕਾ ਦੇ ਕੇ ਕਿੰਨੇ ਰਹਿਣ ਗਈ ਮਤ ਦਿਨ ਪੀ ਜਾਏ, ਭਵਰ ਗਏ ਬਗ ਬੈਠੇ ਆਏ, ਦੇਖ ਤੇਰਾ ਬੇੜਾ ਭਰਿਆ ਚੱਲੇ। ਬਾਬੇ ਜੀ ਨੇ ਸ਼ਬਦ ਵਰਤੇ, ਇੱਕ ਆਪੀਨਾ ਪਤਲੀ ਸਹਿ ਕੇਰੇ ਬੋਲਾ। ਅਗਲੀ ਤੋਂ ਕੇ ਕਹਿਣ ਲੱਗੇ, ਦੁੱਧਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ। ਤੇ ਅਰਧ ਇੱਕ ਵਾਰੀ ਕੀਤੀ ਸੀ। ਦੇਖੋ ਹਰ ਇੱਕ ਦੀ ਉਡਾਰੀ ਆਪੋ ਆਪਣੀ ਅਰਥਾਂ ਦੀ। ਕੋਈ ਜ਼ਰੂਰੀ ਨਹੀਂ ਕਿ ਹਰ ਬੰਦਾ ਕਹੇ ਵੀ ਜਿਹੜੇ ਮੈਂ ਅਰਥ ਕਰ ਰਿਹਾ ਇਹ ਅਖੀਰ ਏ। ਤੇ ਅਸਲ ਵਿੱਚ ਸਭ ਤੋਂ ਵੱਡੀ ਅਗਿਆਨਤਾ ਪਰਮਾਰਥ ਵਿੱਚ ਦਾਵਾ ਕਰਨਾ ਜੋ ਮੈਂ ਕਹਿ ਰਿਹਾ ਉਹ ਸੱਚ ਹੈ। ਗੁਰਮੁਖੋ ਬਿਲਕੁਲ ਨਹੀਂ, ਦਾਅਵੇ ਦੀ ਤੇ ਗੱਲ ਹੀ ਕੋਈ ਨਹੀਂ। ਇਹ ਤੇ ਕੀ ਪਤਾ, ਕਿਸਮਤ ਨੂੰ ਭਾਗ ਲੱਗਦੇ ਨੇ, ਕਮਾਈਆਂ ਵੀ ਧਰੀਆਂ ਧਰਾਈਆਂ ਰਹਿ ਜਾਂਦੀਆਂ ਨੇ। ਕਾਲੀਦਾਸ ਨੇ ਗੱਲ ਬੜੀ ਸੋਹਣੀ ਕਹੀ ਸੀ, ਹਿੰਦੁਸਤਾਨ ਦਾ ਮਹਾਨ ਪੋਇਟ ਹੋਇਆ ਪੁਰਾਣਾ, ਉਹ ਕਹਿੰਦਾ ਸੀ ਕਿਸਮਤਾਂ ਨੂੰ ਭਾਗ ਲੱਗਦੇ ਨੇ ਕੱਲੀਆਂ ਵਿਦਿਆ ਤੇ ਹੁਨਰ ਨੂੰ ਨਹੀਂ। ਉਹ ਕਹਿੰਦਾ ਸੀ ਇੱਥੇ ਵਿਦਵਾਨ ਬੰਦੇ ਹੁਨਰ ਵਾਲੇ ਬੰਦੇ ਰੁਲਦੇ ਦੇਖੇ ਨੇ, ਤੇ ਪੈਰਾਂ ਵਿੱਚ ਰੁਲਣ ਵਾਲੇ ਪੱਥਰ ਨੂੰ ਲੋਕੀ ਮੱਥੇ ਟੇਕਣੇ ਸ਼ੁਰੂ ਕਰ ਦਿੰਦੇ। ਮੱਥਰ ਨੇ ਕਿਹੜੀ ਕਮਾਈ ਕੀਤੀ ਸੀ? ਸਿਰਫ ਇੱਕ ਪੱਖ ਲੈਣਾ, ਪੱਥਰ ਨੇ ਕਿਹੜੀ ਕਮਾਈ ਕੀਤੀ? ਲੋਕ ਭਗਵਾਨ ਸਮਝ ਕੇ ਪੂਜਣ ਲੱਗ ਪਏ। ਕਹਿੰਦੇ ਨੇ ਇੱਥੇ ਤਾਂ ਰਹਿਮਤਾਂ ਵਰਸਦੀਆਂ ਨੇ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਵੀ ਦੇਖ ਕਿ ਜੇ ਤੂੰ ਪਰਮਾਰਥ ਨੂੰ ਕਮਾਣ ਤੁਰਿਆ, ਦਾਵਾ ਨਾ ਕਰੀ ਦੁੱਧਾ ਥਣੀ ਨਾ ਆਵਈ। ਹੁਣ ਇਹਦੇ ਅਰਥ ਗੁਰਮੁਖੇ ਵੀ ਕਰਦੇ ਨੇ ਕਿ ਬੱਚੇ ਨੂੰ ਔਰਤ ਨੇ ਦੁੱਧ ਪਿਲਾਣਾ ਹੈ, ਖੁਰਾਕ ਦੇਣੀ ਹੈ, ਪਰ ਪਤੀ ਦੇ ਮਿਲਾਪ ਤੋਂ ਬਿਨਾਂ ਦੁੱਧ ਦੀ ਉਪਜ ਨਹੀਂ। ਤੇ ਇੱਕ ਗੁਰਮੁਖਾਰ ਤੇ ਕੀਤੇ ਨੇ ਦੁੱਧਾ ਥਣੀ ਨਾ ਆਵਈ, ਇੱਕ ਵਾਰੀ ਨਿਕਲਿਆ ਹੋਇਆ ਦੁੱਧ ਪਰਤ ਕੇ ਉਸ ਅਸਥਾਨ ਤੇ ਨਹੀਂ ਜਾ ਸਕਦਾ, ਉਹ ਜਿਹੜੇ ਦਿਨ ਨਿਕਲ ਗਏ ਨੇ ਪਰਤ ਕੇ ਬੰਦਿਆ ਤੈਨੂੰ ਨਸੀਬ ਨਹੀਂ ਹੋਣੇ। ਜਿਹੜਾ ਸਮਾਂ ਨਿਕਲ ਸਕਦਾ ਉਹ ਕਦੀ ਮਿਲੇਗਾ? ਦੇਖੋ ਰੱਬ ਤੈਨੂੰ ਸੱਦੇ ਦਿੰਦਾ। ਯੂਨਾਨ ਬਹੁਤ ਪੁਰਾਤਨ ਇਹਦੀ ਸਭਿਅਤਾ ਹੈ, ਤੇ ਲੋਕ ਅੱਜ ਤੀਕਰਾਂ ਵੀ ਯੂਨਾਨ ਦੇ ਲੋਕ ਉਹਨਾਂ ਦੀ ਕਲਾਕ੍ਰਿਤੀਆਂ ਨੂੰ ਲੋਕ ਸੁਣਾਉਂਦੇ ਰਹੇ। ਇੱਕ ਮੈਂ ਖਿੰਨ ਵਿੱਚੋਂ ਨਿਕਲਣ ਲੱਗਾ, ਮੈਨੂੰ ਖਿਮਾ ਕਰਿਆ ਜੀ। ਤੇ ਕਹਿੰਦੇ ਨੇ ਉੱਥੇ ਬਹੁਤ ਮੁੱਦਤ ਪਹਿਲਾਂ ਇੱਕ ਸਿਆਣੇ ਕਲਾਕਾਰ ਨੇ ਮੂਰਤੀ ਬਣਾਈ ਸੀ, ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਹੋਰਾਂ ਨੇ ਸੰਸਾਰ ਭਰ ਦਾ ਧਾਰਮਿਕ ਇਤਿਹਾਸ ਉਹਦੇ ਵਿੱਚ ਉਹਨਾਂ ਨੇ ਇਸ ਗੱਲ ਨੂੰ ਅੰਕਿਤ ਕੀਤਾ। ਮੂਰਤੀਕਾਰ ਨੇ ਮੂਰਤੀ ਬਣਾਈ ਤੇ ਜਦੋਂ ਉਹਨੇ ਮੂਰਤੀ ਬਣਾਈ, ਉਹ ਮੂਰਤ ਬਣਾਈ ਇੱਕ ਬੰਦੇ ਦੀ, ਸ਼ਕਲ ਉਹਦੀ ਇਨਸਾਨ ਵਰਗੀ, ਤੇ ਉਸ ਬੰਦੇ ਦੀ ਮੂਰਤੀ ਇਹ ਨਹੀਂ ਵੀ ਇਕੱਲਾ ਬੈਠਾ ਹੈ ਜਾਂ ਇਕੱਲਾ ਉਹ ਖਲੋਤਾ ਹੈ। ਉਹਨੇ ਮੂਰਤੀ ਬਣਾਈ ਵੀ ਬੰਦਾ ਜਿਵੇਂ ਦੌੜਨ ਦੀ ਭੱਜਣ ਦੀ ਮੁਦਰਾ ਵਿੱਚ ਹੁੰਦਾ ਹੈ, ਇਸ ਤਰ੍ਹਾਂ ਭੱਜਦਾ ਪਿਆ। ਹੱਥ ਉਹਦੇ ਵਿੱਚ ਉਹਨੇ ਤਿੱਖਾ ਦਾਤ ਪਕੜਾਇਆ ਤੇ ਉਹਨੇ ਅਗਲਾ ਕੰਮ ਕੀ ਕੀਤਾ ਵੀ ਉਸ ਮੂਰਤ ਦਾ ਜੋ ਸਿਰ ਸੀ ਪਿਛਲਾ ਪਾਸਾ ਬਿਲਕੁਲ ਗੰਜਾ ਰਹਿਣ ਦਿੱਤਾ, ਉਹਦੇ ਮੱਥੇ ਤੇ ਉਹਨੇ ਚਾਰ ਕਵਾਲ ਜਿਹੜੇ ਨੇ ਉਹ ਲਟਕਾ ਦਿੱਤੇ। ਧਿਆਨ ਦਿਆ ਜੇ, ਮੂਰਤ ਬਣਾ ਦਿੱਤੀ ਭੱਜੇ ਬੰਦੇ ਦੀ, ਖੱਤ ਵੀ ਤਿੱਖਾ ਦਾਤ ਪਕੜਾਇਆ, ਮੱਥੇ ਉੱਤੇ ਚਾਰ ਕਵਾਲ ਨੇ, ਪਿੱਛੋਂ ਬਿਲਕੁਲ ਗੰਜ, ਤੇ ਉਹਨੇ ਲਿਖ ਥੱਲੇ ਲਿਖ ਦਿੱਤਾ ਇਹ ਸਮੇਂ ਦੀ ਮੂਰਤ ਹੈ, ਇਹ ਸਮਾਂ। ਹੁਣ ਲੋਕਾਂ ਨੇ ਆਪਣੇ ਆਪਣੇ ਢੰਗ ਨਾਲ ਇਹਦੀ ਵਿਆਖਿਆ ਕੀਤੀ ਵੀ ਇਹ ਸਮਾਂ ਕਿਵੇਂ ਨੇ, ਪੱਥਰ ਦੀ ਮੂਰਤੀ ਸਮਾਂ ਕਿਵੇਂ ਬਣੀ। ਇੱਕ ਸੱਜਣ ਨੇ ਫਿਰ ਉਹਦੀ ਵਿਆਖਿਆ ਕਰਨ ਵਿੱਚ ਕਮਾਲ ਕਰ ਦਿੱਤੀ, ਇਹ ਨਾ ਸਮਝਿਓ ਮੈਂ ਬੁੱਤਾਂ ਦੀ ਪੂਜਾ ਦੀ ਕੋਈ ਗੱਲ ਕਰ ਰਿਹਾ, ਸਿਰਫ ਸਮਝਣ ਦੇ ਲਈ। ਕਹਿੰਦੇ ਨੇ ਉਹਨੇ ਸਮੇਂ ਦੀ ਫਿਰ ਵਿਆਖਿਆ ਕੀਤੀ, ਕਹਿਣ ਲੱਗਾ ਵੀ ਇਹ ਸਮਾਂ ਕਿਉਂ ਵੇ, ਸਮੇਂ ਦੀ ਮੂਰਤ ਕਿਉਂ ਵੇ। ਉਹਨੇ ਪਹਿਲੀ ਗੱਲ ਕਹੀ ਵੀ ਜਿੱਦਣ ਦੀ ਇਹ ਬਣੀ ਏ, ਉਦਣ ਦੀ ਜਿਸ ਤਰ੍ਹਾਂ ਉਹ ਭੱਜਦਿਆਂ ਬਣਾ ਗਿਆ, ਭੱਜੀ ਜਾਂਦਾ ਹੈ, ਕਦੀ ਵੀ ਇਹਦੀਆਂ ਇਕਾਗਰਤਾ ਨੇ ਨਾ ਬੈਠਾ ਤੇ ਨਾ ਇੱਕ ਥਾਂ ਟਿਕਿਆ। ਕਹਿਣ ਤੋਂ ਮੁਰਾਦ ਵੀ ਭੱਜਦੇ ਕੋਈ ਦੀ ਤਸਵੀਰ ਰਾਤ ਨੂੰ ਵੀ ਭੱਜਦੇ ਹੀ ਦਿਸਣ ਹੈ ਨਾ। ਉਹ ਕਹਿੰਦਾ ਵੀ ਅਸੀਂ ਕੋਲੋਂ ਲੰਘਦੇ ਹਾਂ, ਰਾਤ ਨੂੰ ਸੌਂਦੇ ਹਾਂ, ਰਾਤ ਨੂੰ ਵੀ ਭੱਜਦਾ ਹੁੰਦਾ। ਅਸੀਂ ਦੁਪਹਿਰੇ ਕੰਮ ਤੇ ਜਾਂਦੇ ਹਾਂ ਦਿਨੇ, ਇਹ ਦਿਨੇ ਵੀ ਭੱਜਦਾ ਹੁੰਦਾ। ਅਸੀਂ ਰੋਟੀ ਪਾਣੀ ਖਾਂਦੇ ਹਾਂ, ਜਿੱਦਣ ਦੀ ਮੂਰਤ ਬਣੀ ਭੱਜਦੇ ਦੀ ਪਈ ਏ। ਕਹਿਣ ਲੱਗੇ ਪਹਿਲੀ ਗੱਲ ਚੇਤੇ ਰੱਖੀ, ਤੂੰ ਖਾਏ, ਤੂੰ ਪੀਏ, ਤੂੰ ਰੋਵੇਂ, ਤੂੰ ਹੱਸੇ, ਤੂੰ ਨਹਾਵੇਂ, ਤੂੰ ਗਾਵੇਂ, ਪਰ ਇਹ ਭੱਜਦੀ ਹੋਈ ਤਸਵੀਰ ਕਹਿ ਰਹੀ ਏ ਕਿ ਤੂੰ ਜੋ ਮਰਜ਼ੀ ਕਰਮ ਕਰੀ ਜਾ, ਪਰ ਸਮੇਂ ਨੇ ਭੱਜੀ ਜਾਣਾ। ਸਮੇਂ ਨੇ ਇਹ ਨਹੀਂ ਵੀ ਤੂੰ ਸੁੱਤਾ ਤੇ ਕਹਿ ਵੀ ਸਮਾਂ ਰੁਕ ਜਾਏ, ਤੂੰ ਆਰਾਮ ਕਰਨਾ ਤੇ ਸਮਾਂ ਵੀ ਆਰਾਮ ਕਰੇ, ਬਿਲਕੁਲ ਨਹੀਂ। ਭੱਜਦੇ ਹੋਏ ਦਾ ਲਿਖਾਏ ਕਹਿ ਕੇ ਸਮਾਂ ਨਿਕਲਦਾ ਜਾ ਰਿਹਾ। ਤੇ ਦੂਜੀ ਗੱਲ ਕਈ ਕਹਿਣ ਲੱਗਾ, ਜਿਹੜਾ ਹੱਥ ਵਿੱਚ ਦਾਤ ਪਕੜਾਇਆ ਹੈ ਨਾ ਇਹਨੇ ਤਿੱਖਾ, ਇਹਦਾ ਮਤਲਬ ਇਹ ਵੇ ਕਿ ਇਹਦੇ ਸਾਹਮਣੇ ਜਿਹੜਾ ਵੀ ਆ ਗਿਆ, ਇਹਨੇ ਕਿਸੇ ਦਾ ਲਿਹਾਜ਼ ਨਹੀਂ ਕਰਨਾ, ਸਾਰਿਆਂ ਨੂੰ ਚੀਰ ਕੇ ਰੱਖ ਦੇਵੇਗਾ। ਕੋਈ ਵੀ ਆਵੇ, ਟਿੱਕੀ ਸਾਹਿਬ ਨੇ ਬਾਣੀ ਵਿੱਚ ਸ਼ਬਦ ਨਹੀਂ ਵਰਤੇ, ਆਪਾਂ ਪੜ੍ਹਨੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਬਚਨ। ਕਹਿਣ ਲੱਗੇ ਵਾਰੀ ਆਪੋ ਆਪਣੀ ਚੱਲੇ ਮਸਾਇਕ ਸ਼ੇਖ, ਹਜ਼ੂਰ ਕਹਿਣ ਲੱਗੇ ਸਮਾਂ ਹਰ ਇੱਕ ਨੂੰ ਚੀਰ ਕੇ ਚਲਾ ਗਿਆ। ਤੇ ਗੁਰੂ ਕਲਗੀਧਰ ਜੀ ਤਾਂ ਕਹਿੰਦੇ ਨੇ, ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛੱਤਰ ਧਾਰੀ, ਛੱਤਰੀ ਕੀ ਛਾਇਆ ਕਈ, ਕੋਸਲੋ ਚਲਤਾ, ਕਦੀ ਸਮੇਂ ਨੇ ਲਿਹਾਜ਼ ਕੀਤਾ, ਚੀਰ ਕੇ ਨਿਕਲਿਆ। ਉਹਨਾਂ ਕਿਹਾ ਵੀ ਇਹ ਗੱਲ ਤੇ ਸਮਝ ਪੈ ਗਈ ਵੀ ਭੱਜਣ ਦਾ ਮਤਲਬ ਇਹ ਟਿਕਦਾ ਨਹੀਂ, ਹੱਥ ਵਿੱਚ ਪਕੜੀ ਕੋਈ ਦਾਤ ਦਾ ਮਤਲਬ ਵੀ ਇਹ ਚੀਰੀ ਜਾਂਦਾ ਹੈ, ਤੇ ਜਿਹੜੇ ਇਹਦੇ ਮੱਥੇ ਤੇ ਚਾਰ ਕਵਾਲ ਦਿੱਤੇ ਨੇ, ਪਿੱਛੋਂ ਗੰਜਾ, ਇਹਦਾ ਮਤਲਬ ਕੀ ਹੈ। ਉਹ ਕਹਿਣ ਲੱਗਾ ਇਹਦਾ ਅਰਥ ਇਹ ਵੇ ਕਿ ਪਿੱਛੋਂ ਪਕੜਨ ਦਾ ਯਤਨ ਨਾ ਕਰਿਓ, ਕੱਲੀ ਗੰਜ ਰਹਿ ਜਾਣੀ ਹੈ, ਜੇ ਪਕੜਨਾ ਤੇ ਅੱਗੋਂ ਚਾਰ ਕਵਾਲ ਪਕੜਿਓ, ਬੀਤੇ ਹੋਏ ਨੇ ਹੱਥ ਨਹੀਂ ਆਉਣਾ, ਜਿਹੜੇ ਵਰਤਮਾਨ ਚਾਰ ਸਵਾਸ ਨੇ ਇਹਨਾਂ ਨੂੰ ਸਾਂਭਣ ਦਾ ਯਤਨ ਕਰ। ਉਹਨੇ ਦੇਖੋ ਸਮੇਂ ਦੀ ਤਸਵੀਰ ਬਣਾ ਦਿੱਤੀ, ਇਹ ਸਮਾਂ। ਗੁਰੂ ਗ੍ਰੰਥ ਸਾਹਿਬ ਨੇ ਬਾਣੀ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਦੂਤਾ ਥਣੀ ਨਾ ਆਵਈ, ਲੰਘੇ ਕੋਈ ਸਮੇਂ ਨੇ ਪਰਤ ਕੇ ਆਉਣਾ ਨਹੀਂ, ਫਿਰ ਖੋਏ ਨਾ ਮੇਲਾ। ਤੇ ਆਪ ਕਹੋਗੇ ਵੀ ਇਹ ਪ੍ਰਮਾਣ ਕਿਉਂ ਦਿੱਤਾ ਧੁਖਦਾ ਇੱਥੇ, ਅਗਲੀ ਧੁੱਖ ਪੜੀਓ, ਕਹਿ ਫਰੀਦ ਸਹੇਲੀਓ ਸਹੋ ਅਲਾਏ ਸੀ ਦਰਸ ਨੇ, ਵਾਜਾਂ ਮਾਰਨੀਆਂ ਸੱਦੇ ਦੇਣੇ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਕਹਿ ਫਰੀਦ ਸਹੇਲੀਓ ਸਹੋ ਅਲਾਏ ਸੀ ਹੰਸ ਚੱਲ ਸੀ ਡੁੰਮਣਾ ਦੁੰਮਣਾ, ਇਹਦਾ ਅਰਥ ਦੋਮਣਾ, ਦੁਬਦਾ ਵਿੱਚ, ਦੁਚਿੱਤੀ ਵਿੱਚ। ਦੁਚਿੱਤੀ ਇਹ ਵੀ ਨਾ ਰੱਬ ਮਿਲਿਆ ਨਾ ਦੁਨੀਆਂ ਮਿਲੀ, ਦੁਬਦਾ ਹੀ ਹੈ ਨਾ, ਕਿ ਜਿਨ੍ਹਾਂ ਦੀ ਖਾਤਰ ਮੈਂ ਮਰਦਾ ਰਿਹਾ ਇਹ ਵੀ ਚੱਲੇ ਨਹੀਂ, ਤੇ ਜਿਹਨੇ ਨਾਲ ਤੁਰਨਾ ਸੀ ਉਹਨੂੰ ਕਮਾਇਆ ਕੋਈ। ਹੰਸ ਚੱਲ ਸੀ ਡੁੰਮਣਾ ਇਹ ਤਨ ਢੇਰੀ, ਠੀਕ ਸੀ ਇਸ ਤਨ ਨੇ ਢੇਰੀ ਖੋ ਜਾਣਾ। ਸਾਹਿਬ ਅੱਜ ਕਹਿ ਰਹੇ ਨੇ ਸੰਬਤ, ਪਿਆਰਿਆ ਮੌਤ ਵਾਲਾ ਸੰਬਤ ਦਰ ਤੇ ਸਾਲ ਲਿਖਿਆ ਗਿਆ ਕਿ ਜਿਸ ਦਿਨ ਮੌਤ ਆਉਣੀ ਉਹ ਸਮਾਂ ਨਿਸ਼ਚਿਤ ਹੈ। ਸਾਹਾ ਲਿਖਿਆ, ਸਾਹਾ ਦਾ ਅਰਥ ਆਪਾਂ ਕਰਾਂਗੇ ਵਿਆਹੇ ਜਾਣ ਵਾਲਾ ਦਿਨ, ਪਹਿਲੀ ਗੱਲ ਸਾਲ ਵੀ ਨਿਸ਼ਚਿਤ ਹੈ ਤੇ ਦੂਜੀ ਗੱਲ ਉਹ ਦਿਨ ਵੀ ਮੁਕਰਰ ਜਿੱਦਣ ਆਪਾਂ ਛੱਡ ਕੇ ਜਾਣਾ ਦੁਨੀਆਂ ਤੇ ਸਾਹਿਬ ਕਹਿੰਦੇ ਨੇ ਮਿਲ ਕਰ ਪਾਵੋ ਤੇਲ ਕਰੋ ਕਿਰਪਾ ਸਹੇਲੀਓ ਹੇ ਸਖੀਓ ਸੰਤ ਜਨੋ ਮਿਲ ਕਰ ਪਾਵੋ ਤੇਲ ਦਰ ਤੇ ਮੈਨੂੰ ਵਿਆਹ ਤੋਂ ਪਹਿਲਾਂ ਤੁਸੀਂ ਮਾਈਏ ਪਾਓ। ਹੁਣ ਇਹਦੇ ਕਈ ਗੁਰਮੁਖਾਂ ਨੇ ਅਰਥ ਕੀਤੇ ਨੇ ਸਾਨੂੰ ਮਾਈਏ ਪਾਓ ਤੇ ਇੱਕ ਸੱਜਣ ਗੁਰਮੁਖੇ ਦੇ ਅਰਥ ਕਰਦੇ ਨੇ ਕਿ ਅੰਦਰ ਸੰਕਲਪ ਦੀ ਵਿਕਲਪ ਦੀ ਇੰਨੀ ਕੁ ਖੁਸ਼ਕੀ ਆ ਚੁੱਕੀ ਹੈ ਕਿਰਪਾ ਕਰਕੇ ਬੈਰਾਗ ਦਾ ਤੇਲ ਪਾਓ ਕਿਉਂਕਿ ਬੈਰਾਗ ਵਿੱਚ ਆ ਕੇ ਤੇ ਹੱਸਣਾ ਰੋਣਾ। ਮਿਲ ਕਰ ਪਾਵੋ ਤੇਲ ਤੇ ਫਿਰ ਕਹਿਣ ਲੱਗੇ ਕਿਰਪਾ ਕਰੋ ਦੇਹੋ ਸੱਜਣ ਅਸੀਂ ਸਣੀਆਂ ਹੇ ਸੱਜਣੋ ਹੇ ਗੁਰਮੁਖੋ ਮੈਨੂੰ ਅਸੀਸ ਦਿਓ ਜਿਉਂ ਹੋਵੇ ਸਾਹਿਬ ਸੁਮੇਲ ਅਸੀਸ ਇਹ ਦਿਓ ਕਿ ਮੇਰਾ ਮੇਰੇ ਮਾਲਕ ਨਾਲ ਸਾਹਿਬ ਦਰ ਤੇ ਪਰਮਾਤਮਾ ਨਾਲ ਵਾਹਿਗੁਰੂ ਨਾਲ ਮੇਲ ਹੋ ਜਾਏ। ਇੱਥੇ ਮੈਂ ਜ਼ਰੂਰ ਰੁਕਣਾ ਚਾਹੁੰਦਾ ਕਿ ਕਿਹੜੇ ਸੱਜਣ ਆ ਕੇ ਅਸੀਸ ਦੇਣ। ਦੇਖੋ ਦੋ ਤਰ੍ਹਾਂ ਦੇ ਸੱਜਣ ਨੇ, ਇੱਕ ਤਾਂ ਜਿਨ੍ਹਾਂ ਨਾਲ ਸਾਡੇ ਖੂਨ ਦੇ ਰਿਸ਼ਤੇ ਨੇ ਬੋਲ ਚਾਲ ਤੇ ਅਕਸਰ ਇਸ ਤੁਕ ਦੇ ਅਰਥ ਅੰਤਮ ਅਰਦਾਸ ਵੇਲੇ ਕੋਈ ਵੀ ਸੱਜਣ ਬੋਲਦਾ ਤੇ ਸ਼ਬਦ ਪੜ੍ਹਦਾ ਉਹ ਕਹਿੰਦਾ ਵੀ ਆਓ ਸੱਜਣੋ ਇਕੱਠੇ ਹੋਇਓ ਆ ਕੇ ਅਸੀਸ ਦਿਓ। ਤੇ ਮੈਂ ਇੱਕ ਬੇਨਤੀ ਕਰਾਂ, ਖਿਮਾ ਕਰਿਆ ਜੇ ਗੁੱਸਾ ਨਾ ਕਰਿਓ ਕਿ ਜੇ ਇਹਨਾਂ ਰਿਸ਼ਤੇਦਾਰਾਂ ਸੱਜਣਾ ਦੀ ਮੰਨੀ ਜਾਂਦੀ ਹੁੰਦੀ ਨਾ ਤੇ ਜਿਉਂਦਿਆਂ ਬੜਾ ਬੁਰਾ ਸੋਚਦੇ ਨੇ, ਬੰਦਾ ਮਰਨ ਤੋਂ ਪਹਿਲੀ ਮਰ ਜਾਂਦਾ। ਤਵਜੋ ਦਿਆ ਜੀ, ਕਿਹੜੇ ਸੱਜਣ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਅਸੀਸ ਦਿਓ ਕਿ ਸਾਡੀ ਸਾਈਂ ਦੇ ਘਰ ਵੀ ਸੁਣੀ ਜਾਏ, ਤੁਹਾਡੀ ਸੁਣੀ ਜਾਏ, ਤੁਹਾਡੇ ਕਰਕੇ ਸਾਨੂੰ ਮਿਲਾਪ ਹੋ ਜਾਏ। ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਇੱਕ ਗੱਲ ਚੇਤੇ ਰੱਖੀ ਕਿ ਮੌਤ ਸਭ ਨੂੰ ਆਉਂਦੀ ਏ, ਫਰਕ ਇਹ ਨਹੀਂ ਜਦੋਂ ਗੁਰਮੁਖ ਦੁਨੀਆਂ ਤੋਂ ਜਾਂਦਾ ਹੈ ਸੱਜਣ ਅਸੀਸਾਂ ਦੇ ਕੇ ਤੋਰ ਦੇਣ, ਉਹ ਜਮ ਦੇ ਮਾਰਗ ਨਹੀਂ ਜਾਂਦਾ, ਉਹ ਸਾਹਿਬ ਦੇ ਘਰ ਨੂੰ ਜਾਂਦਾ ਹੈ। ਜਿਨ੍ਹਾਂ ਨੂੰ ਲੋਕ ਜਮਾਂ ਨੂੰ ਜਿਨ੍ਹਾਂ ਲੋਕਾਂ ਨੂੰ ਲੋਕ ਜਮ ਫਾਹੀਆਂ ਪਾਉਂਦੇ ਨੇ, ਪਰ ਜਦੋਂ ਕਰਨੀ ਵਾਲਾ ਤੁਰਦਾ ਤੇ ਜਮ ਉਹਨਾਂ ਨੂੰ ਪਿਟਾਵਾਂ ਦੇ ਕੇ ਮਿਲਦੇ। ਭਾਈ ਸਾਹਿਬ ਨੂੰ ਪੁੱਛਿਆ ਵੀ ਇਹ ਕਿਵੇਂ, ਭਾਈ ਗੁਰਦਾਸ ਹੋਰਾਂ ਨੇ ਦੋ ਤਿੰਨ ਬਚਨ ਕਹੇ ਨੇ। ਉਹ ਕਹਿੰਦੇ ਨੇ ਇਕੱਲਾ ਕਾਗਜ਼ ਪਾਣੀ ਵੀ ਸੱਟੋ ਤੇ ਕਾਗਜ਼ ਉਸੇ ਵੇਲੇ ਗਲ ਜਾਂਦਾ। ਆਪ ਸਭ ਨੂੰ ਪਤਾ ਹੈ ਕਾਗਜ਼ ਗਲਦਾ ਤੇ ਲੂਣ ਨੂੰ ਕਿਤੇ ਸੱਟੀਏ ਉਹ ਵੀ ਛੇਤੀ ਗਲਣਾ ਸ਼ੁਰੂ ਹੋ ਜਾਏਗਾ, ਪਾਣੀ ਵਿੱਚ ਘੁਲੇਗਾ। ਪਰ ਕਹਿੰਦੇ ਨੇ ਜੇ ਕਿਤੇ ਉਸ ਕਾਗਜ਼ ਦੇ ਨਾਲ ਘਿਓ ਲਾ ਦਈਏ ਤੇ ਉਸ ਕਾਗਜ਼ ਨੂੰ ਘਿਓ ਨਾਲ ਠੰਡਾ ਕਰਕੇ ਪਾਣੀ ਵਿੱਚ ਰੱਖੀਏ ਤੇ ਕਾਗਜ਼ ਛੇਤੀ ਕਰਕੇ ਗਲਦਾ ਨਹੀਂ, ਕਿਉਂਕਿ ਘਿਓ ਦੀ ਸੰਗਤ ਕਰਨ ਕਰਕੇ ਉਹਨੂੰ ਪਾਣੀ ਗਾਲਦਾ ਨਹੀਂ। ਕਹਿੰਦੇ ਨੇ ਗੁਰਮੁਖਾ ਦੂਸਰਾ ਬਚਨ ਉਹਨਾਂ ਕਿਹਾ ਕਿ ਕਰੋੜਾਂ ਪੰਡਾਂ ਰੂੰਦੀਆਂ ਹੋਣ, ਇੱਕ ਛੋਟੀ ਜੀ ਚਿੰਗਾਰੀ ਰੱਖ ਦਿਓ ਤੇ ਸਾਰਾ ਰੂੰ ਸੜ ਕੇ ਸਵਾਹ ਹੋ ਜਾਂਦਾ। ਪਰ ਕਹਿੰਦੇ ਨੇ ਪੰਡਾਂ ਦੀ ਲੋੜ ਨਹੀਂ, ਇੱਕ ਪੂਣੀ ਕੁ ਰੂੰ ਦੀ ਲੈ ਲਓ, ਚੰਗੀ ਤਰ੍ਹਾਂ ਵੱਟ ਕੇ ਉਹਦੀ ਬੱਤੀ ਬਣਾ ਕੇ ਦੀਵੇ ਵਿੱਚ ਪਾ ਕੇ ਤੇਲ ਵਿੱਚ ਭੇਜ ਕੇ ਅੱਗ ਲਾ ਦਿਓ, ਸਾਰੀ ਰਾਤ ਬਲੀ ਜਾਏਗੀ, ਚਾਨਣ ਦਏਗੀ, ਪਰ ਉਹ ਬੱਤੀ ਸਾਰੀ ਬਲ ਨਹੀਂ ਸਕੇਗੀ। ਹੁਣ ਹੈ ਤਾਂ ਰੂਹ ਹੀ ਨਾ। ਉਹਨਾਂ ਤੀਸਰਾ ਬਚਨ ਕੀਤਾ, ਇਕੱਲੇ ਲੋਹੇ ਨੂੰ ਪਾਣੀ ਵੀ ਸੱਟੋ ਤੇ ਸੱਟਦਿਆਂ ਸਾਰ ਪਾਣੀ ਡੋਬ ਜਾਏਗਾ। ਕਹਿਣ ਲੱਗੇ ਜੇ ਕਿਤੇ ਉਸ ਲੋਹੇ ਨੂੰ ਲੱਕੜ ਦੀ ਸੰਗਤ ਮਿਲ ਜਾਏ ਤੇ ਗੁਰਮੁਖਾ ਜਿੰਨੀਆਂ ਮਰਜ਼ੀ ਗੰਗਾ ਦੀਆਂ ਸਮੁੰਦਰ ਦੀਆਂ ਲਹਿਰਾਂ ਉੱਠਣ, ਰੱਬ ਮੇਰ ਕਰੇ ਉਹ ਲੋਹਿਆ ਵੀ ਲੱਕੜ ਨਾਲ ਲੱਗ ਕੇ ਪਾਰ ਹੋ ਜਾਂਦਾ ਹੈ, ਗੁਰਮੁਖਾਂ ਦੀ ਅਸੀਸ ਕਿਉਂ ਮੰਗਣੀ। ਕਹਿਣ ਲੱਗੇ ਸਾਡਾ ਇਕੱਲਿਆਂ ਦਾ ਜੀਵਨ ਕੋਰੇ ਕਾਗਜ਼ ਦੀ ਤਰ੍ਹਾਂ ਅਸੀਸ ਥਿੰਦਾ ਬਣ ਜਾਂਦੀ ਏ, ਇਕੱਲੇ ਜਾਈਏ ਤੇ ਪਾਣੀ ਗਾਲ ਗਏ। ਜੇ ਕਿਤੇ ਗੁਰਮੁਖਾਂ ਦੀ ਅਸੀਸ ਹੋਵੇ ਤੇ ਜਮਦੂਤ ਦਾ ਦੁੱਖ ਕਦੀ ਸਾਨੂੰ ਵਿਆਪ ਨਹੀਂ ਸਕਦਾ। ਸ਼ਬਦ ਭਾਈ ਸਾਹਿਬ ਨੇ ਵਰਤੇ, ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਭਰੈ, ਕਿਰਤ ਸੰਬੰਧ ਜਲ ਮਦ ਸਾਵਧਾਨ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਇਹ ਬਚਨ ਆਉਂਦੇ ਨੇ। ਕਹਿਣ ਲੱਗੇ ਕਿ ਦੇਖੋ ਕਿ ਜੇ ਕਿਤੇ ਰੱਬ ਮੇਰ ਕਰੇ ਕਾਗਜ਼ ਲੂਣ ਰਹਿ ਕ੍ਰਿਤ ਸੰਗੈ, ਇਹ ਗੁਰੂ ਗ੍ਰੰਥ ਸਾਹਿਬ ਦੀ ਤੋਕ ਹੈ, ਕਾਗਜ਼ ਤੇ ਲੂਣ ਘਿਓ ਵਿੱਚ ਨਹੀਂ ਛੇਤੀ ਗਲਦੇ। ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਪਰੈ, ਕਿਰਤ ਸੰਬੰਧ ਜਲ ਮਦ ਸਾਵਧਾਨ ਹੈ। ਜੈਸੇ ਕੋਟ ਭਾਰ ਤੂਲ ਤਨਕ ਚਿੰਗ ਪਰੈ, ਤੇਲ ਮੇਲ ਦੀਪਕ ਮੈਂ ਬਾਤੀ ਵਿਦਮਾਨ ਹੈ। ਕਹਿਣ ਲੱਗੇ ਜੈਸੇ ਲੋ ਸਲਨ ਮੈਂ ਡਾਰਤੀ ਬੂਢ ਜਾਤ, ਕਾਸ਼ਟ ਪ੍ਰਸੰਗ ਗੰਗ ਸਾਗਰ ਨਾ ਮਾਨ ਹੈ। ਅਖੀਰ ਤੇ ਕਹਿਣ ਲੱਗੇ ਤੈਸੇ ਜਮਕਾਲ ਬਿਆਲ ਸਕਲ ਸੰਸਾਰ ਗ੍ਰਸ ਹੈ। ਇਸੇ ਤਰ੍ਹਾਂ ਮੌਤ ਦਾ ਫਰਿਸ਼ਤਾ ਮੌਤ ਸਾਰੀ ਦੁਨੀਆਂ ਨੂੰ ਮੂੰਹ ਅੱਡ ਕੇ ਆਪਣੇ ਵੀ ਸਰਦੀ ਪਈ ਏ, ਪਰ ਸਤਿਗੁਰ ਭੇਟਤੀ ਦਾਸਨ ਦਸਾਨ ਹੈ। ਜੇ ਕਿਤੇ ਗੁਰੂ ਤੇ ਗੁਰਮੁਖਾਂ ਦੀ ਅਸੀਸ ਹੋਵੇ ਤੇ ਮੌਤ ਵੀ ਦਾਸੀ ਬਣ ਜਾਂਦੀ। ਗੁਰਮੁਖੋ ਸਾਹਿਬ ਕਹਿ ਰਹੇ ਨੇ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਆਓ ਅਸੀਸਾਂ ਦਿਓ ਦਿਓ ਸੱਜਣ ਅਸੀਸੜੀਆਂ, ਕਿਹੜੇ ਸੱਜਣ ਜਿਨ੍ਹਾਂ ਤੋਂ ਅਸੀਸਾਂ ਮੰਗੀਏ। ਗੁਰਮੁਖੋ ਉਹ ਸੱਜਣ ਜਿਨ੍ਹਾਂ ਦੀ ਰੱਬ ਦੇ ਘਰ ਵਿੱਚ ਚੱਲਦੀ ਏ, ਉਹ ਕਿਹੜੇ ਸੱਜਣ ਨੇ? ਬਾਬਾ ਜੀ ਨੇ ਉਹਨਾਂ ਨੂੰ ਬਾਣੀ ਵਿੱਚ ਕਿਹਾ ਕਿ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾਂ ਮੰਗੀਏ, ਇਹੋ ਜਿਹਾ ਸੱਜਣ ਜਿਹੜਾ ਅਸੀਸ ਦੇਵੇ। ਇਸ ਅਰਥ ਨੂੰ ਅੰਤਰੀਵ ਨੂੰ ਸਮਝੀਏ, ਅਸੀਂ ਕੇਵਲ ਇਹਨੂੰ ਕਰਮ ਕਾਂਡ ਨਾ ਬਣਾ ਕੇ ਸਮਝੀਏ ਲੋਕ ਕਿੰਨੇ ਇਕੱਠੇ ਹੋਏ। ਮੈਂ ਕਈ ਵਾਰੀ ਸੋਚਣਾ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੋਂ ਕਿਉਂ ਨਹੀਂ ਸੇਧ ਲੈਂਦੇ? ਜਦੋਂ ਕੋਈ ਬੰਦਾ ਮੌਤ ਹੋ ਜਾਏ ਨਾ, ਹੁਣ ਵੱਡਾ ਬੰਦਾ ਮਰੇ ਤੇ ਉਹਦੇ ਮਰਨ ਦਾ ਢੰਗ ਤੇ ਪਤਾ ਨੀ ਰੱਬ ਜਾਣੇ ਕਿਸ ਤਰ੍ਹਾਂ ਜਿੰਦ ਨਿਕਲਦੀ ਹੈ। ਪਰ ਆਪਾਂ ਭੋਗ ਵੇਲੇ ਜੇ ਲੋਕ ਬਹੁਤ ਇਕੱਠੇ ਹੋਣ ਤੇ ਸਾਡੇ ਲੋਕ ਕਹਿੰਦੇ ਨੇ ਇਸ ਬੰਦੇ ਨੂੰ ਰੱਬ ਨੇ ਵੀ ਬਖਸ਼ ਦਿੱਤਾ ਹੋਣਾ, ਆਖਿਰ ਇੰਨੇ ਲੋਕ ਇਹਦੇ ਭੋਗ ਤੇ ਆਏ ਨੇ। ਗਿਣਤੀ ਕਰਕੇ ਜੇ ਰੱਬ ਬਖਸ਼ਦਾ ਹੁੰਦਾ ਨਾ, ਸਾਰੇ ਜ਼ੁਲਮ ਕਰਨ ਵਾਲੇ ਬਾਦਸ਼ਾਹ ਕਿੰਨੀ ਦੇਰ ਦੇ ਬਖਸ਼ੇ ਜਾਂਦੇ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰਮੁਖੋ ਸਮਝੋ। ਸਾਹਿਬ ਨੇ ਸ਼ਬਦ ਵਰਤੇ ਨੇ ਕਿ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵੀ ਜਾਣੀਆਂ ਨਾਲ ਚੱਲੈ ਸਭ ਕੋਏ, ਚੰਗਾ ਨਾਉਂ ਰਖਾਏ ਕੈ ਜਸ ਕੀਰਤ ਜਗ ਲੇ। ਜੇ ਸਾਰੇ ਲੋਕ ਕਹੀ ਜਾਣ ਵੀ ਬਖਸ਼ ਗਿਆ ਬਾਬਾ ਜੀ, ਕਹਿੰਦੇ ਨਹੀਂ ਜੇ ਤਿਸ ਨਦਰ ਨਾ ਆਵੀ ਤਾਂ ਬਾਤ ਨਾ ਪੁੱਛੈ, ਕਿ ਉੱਥੇ ਤੇਰੀ ਕਿਸੇ ਪੁੱਛ ਪੜਤਾਲ ਨਹੀਂ ਕਰਨੀ। ਹਜ਼ੂਰ ਜੀ ਕੌਣ ਬਖਸ਼ੇ ਜਾਂਦੇ ਨੇ, ਕਿਹੜੇ ਸੱਜਣ ਨੇ? ਕਹਿੰਦੇ ਨੇ ਗੁਰਮੁਖ ਉਦੋਂ ਅਰਦਾਸ ਕਰ ਕਿਤੇ ਜੁੜਿਆ ਹੋਇਆ ਮਿਲ ਜਾਏ। ਗੁਰੂ ਉਹ ਸੱਜਣ ਹੈ ਜਦੋਂ ਲੇਖਾਂ ਮਿਲੇ ਅਸੀਸ ਦੈ ਤੇ ਅੱਗੇ ਖਲੋਤਾ ਹੋਵੇ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾਂ ਮੰਗੀਆ ਤਿੱਥੇ ਖੜੇ ਦਸਨ। ਇੱਕ ਹੀ ਗੁਰੂ ਸੱਜਣ, ਦੂਸਰੇ ਕਹਿਣ ਲੱਗੇ ਗੁਰੂ ਸੱਜਣ ਦੇ ਨਵਾਜੇ ਕੋਈ ਸੰਤ ਜਾਣ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਗੁਰੂ ਸਾਹਿਬ ਦੀ ਬਾਣੀ ਦੇ ਅਰਥ ਕਰਦਿਆਂ ਆਪਾਂ ਧੱਕਾ ਨਾ ਕਰਿਆ ਕਰੀਏ, ਸੰਤ ਨਹੀਂ ਜੀ, ਮਹਾਂਪੁਰਸ਼ ਨਹੀਂ ਜੀ, ਪਖੰਡੇ ਜੀ, ਦੰਭ ਹੈ ਜੀ, ਕਹਿਣਾ ਬਹੁਤ ਸੌਖਾ ਹੈ। ਅਸਲ ਵਿੱਚ ਸਹਿ ਕੀ ਸਾਰ ਸੁਹਾਗਨ ਜਾਣੈ। ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਗੁਰੂ ਸੱਜਣ ਦੀ ਅਸੀਸ ਲੈ, ਜੇ ਤੇਰੀ ਗੁਰੂ ਤੱਕ ਪਹੁੰਚ ਨਹੀਂ ਕਿਸੇ ਗੁਰਮੁਖ ਨੂੰ ਮਿਲ, ਉਹਨਾਂ ਨੂੰ ਜਿਉਂਦੇ ਜੀ ਕਹਿ। ਤੇ ਸਾਹਿਬ ਕਹਿੰਦੇ ਨੇ ਕਿ ਕਿਹੜੇ ਸੱਜਣ? ਉੱਥੇ ਫਿਰ ਬਚਨ ਕੀਤਾ ਨਾਨਕ ਕੱਚੜਿਆਂ ਸਿਉ ਤੋੜ। ਅਸੀਂ ਕੱਚੜਿਆਂ ਦੀ ਅਰਦਾਸ ਸਮਝਦੇ ਹਾਂ ਵੀ ਸ਼ਾਇਦ ਇਹਨਾਂ ਦੀ ਅਸੀਸ ਸਮਝ ਮਿਲ ਜਾਏਗੀ। ਨਾਨਕ ਕੱਚੜਿਆਂ ਚੋਂ ਤੋੜ ਢੂੰਡ ਸੱਜਣ ਸੰਤ ਪੱਕਿਆਂ ਪਿਆਰਿਆ, ਕਿਉਂ ਉਹ ਜੀਵੰਦੇ ਵਿਛੜੇ ਉਹ ਮੋਇਆ ਨਾ ਜਾਹੀ। ਛੋੜ ਜਿਹੜੇ ਜਿਉਂਦੇ ਤੈਨੂੰ ਧੋਖਾ ਦੇ ਗਏ ਕਿ ਮਰਦਿਆਂ ਤੇਰੀ ਅਰਦਾਸ ਕਰਕੇ ਸੁਣੀ ਜਾਏਗੀ? ਬਿਲਕੁਲ ਨਹੀਂ ਮਹਾਰਾਜ। ਕਿਹੜੇ ਸੱਜਣ? ਫਿਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ, ਉਹ ਸੱਜਣ ਅਰਦਾਸ ਕਰੇ ਜਾਂ ਕਾ ਮੀਤ ਸਾਜਣ ਹੈ ਸਮੀਆਂ, ਤਿਸ ਜਨ ਕੋ ਕਹੋ ਕਾਂਤੀ ਕਮੀਆਂ, ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ। ਉਹਨੂੰ ਕਹੀਏ ਕਿ ਦਿਓ ਸੱਜਣ ਅਸੀਸੜੀਆਂ, ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁੱਖ ਦਰਦ ਭ੍ਰਮਤਾ ਕਾ ਭਾਗੀ। ਅਗਲੀ ਇੱਕ ਤੋਕੋ ਦੇ ਵਿੱਚ ਆਉਂਦੀ ਜਾਂ ਕਾ ਕਹਿਆ ਦਰਗਾਹ ਲੱਗ ਚੱਲੇ, ਉਹ ਜਿਹਦੀ ਰੱਬ ਦੇ ਘਰ ਵਿੱਚ ਚੱਲਦੀ ਹੋਵੇ ਉਹ ਸੱਜਣ ਅਸੀਸ ਦੇ। ਜਾਂ ਕਾ ਕਹਿਆ ਦਰਗਾਹ ਚੱਲੇ, ਸੋ ਕਿਸ ਕੋ ਨਜ਼ਰ ਲੈ ਆਵੇ, ਤਲੈ ਉਹਦੀ ਕੀਤੀ ਹੋਈ ਅਰਦਾਸ, ਉਸ ਸੱਜਣ ਦੀ ਦਿੱਤੀ ਹੋਈ ਅਸੀਸ ਜਨਮ ਤੇ ਮਰਨ ਨੂੰ ਕੱਟ ਜਾਂਦੀ ਹੈ। ਉਸ ਸੱਜਣ ਦੇ ਕੀਤੇ ਹੋਏ ਬਚਨ ਬੰਦੇ ਦੀ ਬੰਦ ਖਲਾਸੀ ਕਰ ਜਾਂਦੇ ਨੇ। ਦੇਖੋ ਜਿਨ੍ਹਾਂ ਅਸੀਸਾਂ ਲੈਣੀਆਂ ਸਨ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬੜੇ ਅੱਤ ਦੇ ਅਨੰਤ ਸਿੱਖਾਂ ਨੂੰ ਆਪਣੇ ਹੱਥੀ ਤੋਰਿਆ ਨੇ ਤੇ ਅਸੀਸਾਂ ਦੇ ਕੇ। ਬਾਬਾ ਬੁੱਢਾ ਸਾਹਿਬ ਵਰਗੇ ਮਹਾਂਪੁਰਸ਼, ਦੇਖੋ ਭਾਈ ਮੋਹਨ ਤੇ ਭਾਈ ਗੋਪਾਲ ਵਰਗੇ ਮਹਾਂਪੁਰਸ਼, ਭਾਈ ਮਨੀ ਸਿੰਘ ਦਾ ਦਾਦਾ ਭਾਈ ਬੱਲੂ ਵਰਗੇ ਮਹਾਂਪੁਰਸ਼, ਬੀਬੀ ਕੌਲਾਂ ਵਰਗੀ ਅੰਤਰ ਦੀ ਆਤਮ ਰਸ ਦੀ ਟੰਡਾਊ ਤੇ ਆਤਮ ਰਸ ਵਿੱਚ ਗੂੜ ਹੋਈ ਬੀਬੀ, ਆਪਣੇ ਪੁੱਤਰ ਨੂੰ ਆਪਣੀ ਮਾਤਾ ਨੂੰ ਅਸੀਸਾਂ ਦੇ ਕੇ ਉਸ ਗੁਰੂ ਸੱਜਣ ਨੇ ਜਦੋਂ ਤੋਰਿਆ, ਤੇ ਦੇਖੋ ਭਾਈ ਗੁਰਦਾਸ ਵਰਗੇ ਮਹਾਂਪੁਰਸ਼ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਨੇ। ਕਿਤੇ ਦਾਤਾ ਜਦੋਂ ਰਾਤ ਨੂੰ ਪੜ੍ਹਨੇ ਆ ਸੋਹਿਲਾ, ਉਦੋਂ ਇਹ ਬੇਨਤੀ ਕਰੀਏ ਕਿ ਗੁਰੂ ਸੱਜਣ ਅਸੀਸ ਦਈ ਸਾਡੀ ਸਾਡੇ ਮਾਲਕ ਨਾਲ ਬਾਣੇ। ਭਾਈ ਗੁਰਦਾਸ ਵਰਗਾ ਮਹਾਂਪੁਰਸ਼ ਉਹਨਾਂ ਚਲਾਣਾ ਕਰਨੇ ਤੇ ਹਜ਼ੂਰ ਸਾਹਿਬ ਚੋਲਾ ਸਾਹਿਬ ਨੇ ਤੇ ਬਾਬਾ ਬੁੱਢਾ ਜੀ ਨੂੰ ਪਹਿਲਾਂ ਤੋਰੇ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਸੰਦੇਸ਼ ਭੇਜਿਆ ਕਿ ਸਤਿਗੁਰੂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰਹਿਮਤ ਕਰੋ। ਹਜ਼ੂਰ ਪਹੁੰਚੇ ਨੇ ਇਸ਼ਨਾਨ ਕੀਤਾ ਤੇ ਭਾਈ ਗੁਰਦਾਸ ਵਰਗੇ ਮਹਾਂਪੁਰਸ਼ ਨੇ ਸ਼ਾਮ ਆ ਕੇ ਮੱਥਾ ਟੇਕਿਆ, ਦਾਤਾ ਜੀ ਸਵੇਰੇ ਅੰਮ੍ਰਿਤ ਵੇਲੇ ਪਿਆਨੇ ਕਰ ਜਾਣੇ ਨੇ। ਵਾਹਿਗੁਰੂ ਕਿਤੇ ਇਹੋ ਜਿਹਾ ਜਾਣ ਦਾ ਸਮਾਂ ਹੋਵੇ ਤੇ ਹੋਵੇਗਾ ਤਾਂ ਜੇਕਰ ਸਾਹਿਬ ਮਨੋਂ ਨਾ ਵਿਸਰੇ। ਸਾਈਂ ਚੇਤੇ ਹੁੰਦਾ ਰਹੇ ਕਿ ਸਤਿਗੁਰੂ ਤੁਸੀਂ ਕਿਰਪਾ ਕਰਕੇ ਤੋਰੋ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੀ ਸਰਕਾਰ ਨੇ ਉਸੇ ਵੇਲੇ ਜਦੋਂ ਉਹਨਾਂ ਬਚਨ ਕਹਿ ਕਿਆ ਭਾਈ ਸਾਹਿਬ ਅੰਮ੍ਰਿਤ ਵੇਲੇ ਸਾਈਂ ਦੀ ਯਾਦ ਵੀ ਜੁੜਿਓ, ਅਸੀਂ ਖੁਦ ਤੁਹਾਡੇ ਕੋਲ ਆਵਾਂਗੇ। ਅੰਮ੍ਰਿਤ ਵੇਲੇ ਆਪ ਪਾਠ ਕੀਤਾ ਇਸ਼ਨਾਨ ਕਰਕੇ, ਇਸ਼ਨਾਨ ਕਰਨ ਤੋਂ ਬਾਅਦ ਸਿਮਰਨ ਵਿੱਚ ਬੈਠੇ, ਨਾਮ ਵਿੱਚ ਬੈਠੇ ਤੇ ਪਿਆਰਿਓ ਅਸਲ ਵਿੱਚ ਸਿੱਖ ਜਿਤਨੀ ਦੇਰ ਤੱਕ ਇਕਾਗਰਤਾ ਨਾਲ ਅੰਦਰ ਟੇਕ ਕੇ ਬਹਿੰਦਾ ਨਹੀਂ ਨਾ ਉਨੀ ਦੇਰ ਤੱਕ ਮਨ ਨੇ ਬਹਿਣਾ ਨਹੀਂ। ਕਈ ਵਾਰੀ ਅਰਜ਼ ਕਰਨਾ ਅਸੀਂ ਕਹਿੰਦੇ ਹਾਂ ਵੀ ਚੱਲਦਿਆਂ ਫਿਰਦਿਆਂ, ਮੈਂ ਕਹਿੰਦਾ ਬਿਲਕੁਲ ਚੰਗ ਮਾੜੀ ਗੱਲ ਨਹੀਂ ਕਿ ਊਠ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ। ਪਰ ਜਦੀ ਦੇਰ ਤੱਕ ਆਪਾਂ ਟਿਕਾਓ ਵਿੱਚ ਸਰੀਰ ਨੂੰ ਨਹੀਂ ਲਿਆਉਂਦੇ, ਮਨ ਦੀਆਂ ਉਡਾਰੀਆਂ ਦਾ ਪਤਾ ਕਿਵੇਂ ਲੱਗੇਗਾ, ਭੱਜਦਾ ਕਿਵੇਂ ਪਿਆ ਤੇ ਸ਼ਬਦ ਨੇ ਇਹਨੂੰ ਕੀ ਲੈਣਾ, ਨਾਮ ਨੇ ਇਹਨੂੰ ਕੀ ਲੈਣਾ। ਭਾਈ ਸਾਹਿਬ ਨੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਪਾਠ ਕੀਤਾ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕੋਲ ਗਏ ਨੇ, ਹਜ਼ੂਰ ਦੀ ਹਜ਼ੂਰੀ ਵਿੱਚ ਮੱਥਾ ਟੇਕ ਕੇ ਕਿਹਾ ਦਾਤਾਰ ਜੀ ਕਿਰਪਾ ਕਰਕੇ ਮੈਨੂੰ ਬਖਸ਼ ਲਵੋ ਤੇ ਰਹਿਮਤ ਕਰਕੇ ਸਦਾ ਲਈ ਮਾਲਕ ਦੇ ਚਰਨਾਂ ਵਿੱਚ ਮਿਲਾ ਦੇ। ਇਹ ਨੇ ਅਸੀਸਾਂ ਜਿਹੜੀਆਂ ਗੁਰੂ ਦੇ ਗੁਰਮੁਖ ਦੇਣ ਤੇ ਸਾਈਂ ਦੇ ਚਰਨਾਂ ਵਿੱਚ ਪ੍ਰਵਾਨ ਹੋ ਸਕੇ। ਸਾਹਿਬ ਕਹਿੰਦੇ ਨੇ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਅਸੀਸ ਦਿਓ ਕਿ ਮੇਰਾ ਸਾਹਿਬ ਨਾਲ ਮੇਲ ਹੋ ਜਾਏ ਕਦੀ ਆਪਣੇ ਪ੍ਰਭੂ ਤੋਂ। ਵੈਸੇ ਤਾਂ ਗੁਰਮੁਖ ਵੀ ਬਾਬਲ ਬਣਦੇ ਨੇ, ਜਿਹੜੇ ਕਮਾਈ ਵਾਲੇ ਨੇ ਉਹ ਤਾਂ ਬਾਪੂ ਵਾਲਾ ਫਰਜ਼ ਅਦਾ ਕਰਦੇ ਨੇ। ਕਦੀ ਸਤਿਗੁਰੂ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਆ ਕਿ ਜਾਣਾ ਸਭ ਨੇ ਵੇ, ਤੇ ਗੁਰੂ ਰਾਮਦਾਸ ਜੀ ਜਦੋਂ ਬਚਨ ਪੜ੍ਹਨੇ ਆ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ, ਇਹਦੇ ਅਰਥ ਗੁਰੂ ਸਵਾਰਿਆਂ ਨੇ ਇਹ ਵੀ ਕੀਤੇ ਹਰ ਪ੍ਰਭ ਮੇਰੇ ਬਾਬਲਾ। ਬਾਬਲ ਸ਼ਬਦ ਪ੍ਰਭੂ ਲਈ ਵੀ, ਪਰ ਜਦੋਂ ਗੁਰਮੁਖ ਅਰਥ ਕਰਦੇ ਨੇ ਕਹਿੰਦੇ ਨੇ ਹਰ ਪ੍ਰਭ ਸ਼ਬਦ ਜਿਹੜਾ ਇਹ ਹਰ ਦਾਨ ਨਾਲ ਜੁੜੇਗਾ ਕਿ ਖਰੀ ਦੀ ਦਰਗਾਹ ਵਿੱਚ ਪ੍ਰਵਾਨ ਹੋਣ ਲਈ ਨਾਮ ਦਾ ਦਾਨ ਦੇ। ਇਹ ਗੁਰਮੁਖ ਬਾਬਲ ਮੈਨੂੰ ਇਹੋ ਜਿਹਾ ਦਾਜ ਦੇ ਦੇ ਕਿ ਮੈਂ ਸਾਈਂ ਦੇ ਘਰ ਵਿੱਚ ਪ੍ਰਵਾਨ ਹੋ ਸਕਾਂ। ਉਹ ਵੀ ਇੱਕ ਅਸੀਸ ਹੈ, ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸ਼ੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ, ਹਰ ਹਰ ਭਗਤੀ ਕਾਸ਼ ਹੋਏ ਲਾ। ਗੁਰ ਸਤਿਗੁਰ ਦਾਨ ਦੀ ਮਾਇਆ ਖੰਡ ਵਰ ਭਾਂਡਾ ਸ਼ੋਭਾ ਹੋਈ, ਇਹ ਦਾਨ ਨਾ ਰਲੈ ਰਲਾਇਆ ਜਿਹਦੀ ਖੰਡਾਂ ਵਰ ਭੰਡਾ ਤੱਕ ਸ਼ੋਭਾ ਹੋਵੇ। ਕਹਿਣ ਲੱਗੇ ਕਿਰਪਾ ਕਰੋ ਮੈਨੂੰ ਅਸੀਸ ਦਿਓ। ਤੇ ਗੁਰਮੁਖੋ ਜਾਣ ਤੋਂ ਪਹਿਲਾਂ ਕਦੀ ਬਾਬੇ ਬੁੱਲੇ ਦੇ ਬਚਨ ਨਾ ਭੁੱਲੀਏ। ਉਹਨਾਂ ਜਦੋਂ ਸ਼ਬਦ ਵਰਤੇ ਤਨਸੂ ਤੂੰ ਸੁੱਤਿਆਂ ਉਮਰ ਮਝਾਈ ਨਹੀਂ, ਤੂੰ ਚਰਖੇ ਤੰਦ ਨਾ ਪਾਈ ਨਹੀਂ, ਕੀ ਕਰਸ ਹੈ ਦਾਜ ਤਿਆਰ ਨਹੀਂ, ਉੱਠ ਜਾ ਕੁਰਾੜੇ ਮਾਰਨੇ। ਸਾਹਿਬ ਕਹਿੰਦੇ ਨੇ ਪਿਆਰਿਆ ਉੱਠ, ਦੇਖ ਗੁਰੂ ਦੇ ਚਰਨਾਂ ਵਿੱਚ ਕਰ ਬੇਨਤੀ, ਦਿਓ ਸੱਜਣ ਆਸੀਸੜੀਆਂ। ਤੇ ਅਸੀਸ ਪਤਾ ਹੈ ਕੀ ਦਿਓ ਕਿ ਮੇਰੇ ਕੋਲ ਧਨ ਪਦਾਰਥ ਨਹੀਂ, ਜੋ ਹੋਵੇ ਸਾਹਿਬ ਸੁਮੇਲ ਮੈਂ ਆਪਣੇ ਵਾਹਿਗੁਰੂ ਦੇ ਚਰਨਾਂ ਵੀ ਜੁੜ ਜਾਵਾਂ, ਮੈਨੂੰ ਸਾਈਂ ਦੇ ਚਰਨਾਂ ਵੀ ਜੋੜ ਦਿਓ। ਅੱਗੇ ਫਿਰ ਕਹਿਣ ਲੱਗੇ ਘਰ ਘਰ ਇਹੋ ਪਹੁੰਚਾ ਪਹੁੰਚਾ ਨਹੀਂ। ਮੈਂ ਇੱਕ ਵਾਰੀ ਇੱਥੇ ਸ਼ਾਇਦ ਅਰਜ਼ ਕਰਕੇ ਗਿਆ ਸਾਂ, ਘਰ ਘਰ ਦੇ ਰਾਰੇ ਨੂੰ ਸਿਹਾਰੀਏ, ਘਰ ਘਰ ਵਿੱਚ ਪਾਠ ਅਸੀਂ ਕਰ ਦਿੰਦੇ ਹਾਂ ਪਹੁੰਚਾ, ਪਰ ਨਹੀਂ ਸ਼ਬਦ ਦੇ ਪੱਪੇ ਨੂੰ ਕੰਨਾ ਖਾਏ ਔਂਕੜ ਚੱਚੇ ਨੂੰ ਕੰਨਾ, ਪਾਠ ਕਰਾਂਗੇ ਪਹੁੰਚਾ ਟਿੱਪੀ ਨਹੀਂ ਲੱਗੇਗੀ। ਪਹੁੰਚਾ ਦਾ ਅਰਥ ਹੈ, ਬਾਹਰ ਦੀ ਬੋਲੀ ਵਿੱਚ ਬੜਾ ਠੇਠ ਪੰਜਾਬੀ ਦਾ ਸ਼ਬਦ ਹੈ ਪੋਚਾ। ਆਮ ਤੌਰ ਤੇ ਕਹਿੰਦੇ ਨੇ ਪੋਚਾ ਆਉਣਾ, ਤੇ ਉਹ ਪੋਚੇ ਆਉਣੇ ਦਾ ਅਰਥ ਆਪ ਸਮਝਦੇ ਹੋ ਵੀ ਲੱਗ ਹੀ ਜਾਂਦਾ ਸੀ ਮੁੰਡੇ ਵਾਲਿਆਂ ਦਾ, ਕਹਿੰਦਾ ਸੀ ਇੰਨੇ ਬੰਦੇ ਬਰਾਤ ਆਉਣੀ ਜੇ ਆਹ ਕੁਝ ਕਰਿਆ ਜੇ। ਗੁਰੂ ਸਾਹਿਬ ਕਹਿਣ ਲੱਗੇ ਅਸਲ ਵਿੱਚ ਇਹਦਾ ਅਰਥ ਕਰਾਂਗੇ ਘਰ ਘਰ ਇਹ ਕੋ ਪਹੁੰਚਾ। ਹੁਣ ਇਹੋ ਸ਼ਬਦ ਜਿਹੜਾ ਹੈ ਨਾ, ਇਹਦੇ ਅਰਥ ਮੈਂ ਕਦੀ ਭੁੱਲੀਏ, ਘਰ ਘਰ ਇਹੋ ਪਹੁੰਚਾ ਕਿਹੜਾ ਜੀ, ਜਿਹਨੂੰ ਸਾਹਿਬ ਨੇ ਕਿਹਾ ਸੰਬਤ ਸਾਹਾ ਲਿਖਿਆ, ਘਰ ਘਰ ਇਹੋ ਪਹੁੰਚਾ ਹਰ ਘਰ ਵਿੱਚ, ਤੇਥੇ ਘਰ ਦਾ ਅਰਥ ਕਰਾਂਗੇ ਸਰੀਰ ਰੂਪੀ ਘਰ। ਕਿਹੜਾ ਬੰਦਾ ਜਿਹਦੇ ਘਰ ਵਿੱਚ ਮੌਤ ਦੀ ਚਿੱਠੇ ਨਹੀਂ ਆਈ, ਗੁਰਮੁਖੇ ਤੇ ਤਾਂ ਜਨਮ ਤੋਂ ਪਹਿਲਾਂ ਨਿਸ਼ਚਿਤ ਹੋ ਗਿਆ ਬੰਦੇ ਨੇ ਮਰਨਾ ਕਿੱਦਾਂ। ਸਾਹਿਬ ਨੇ ਬਾਬੇ ਫਰੀਦ ਕਬੀਰ ਨੇ ਨਾ ਪਹਿਲਾ ਜਿਹੜਾ ਸ਼ਬਦ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ, ਉਹਨਾਂ ਪਹਿਲੀ ਗੱਲ ਹੀ ਇਹ ਕਹੀ ਵੀ ਤੇਰੇ ਘਰ ਮੌਤ ਦੀ ਚਿੱਠੀ ਆ ਗਈ। ਜਨਨੀ ਜਾਣਤ ਸੁਤ ਬੜਾ ਹੋਤ ਹੈ, ਇਤਨਾ ਕੂ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਹਜ਼ੂਰ ਕਹਿਣ ਲੱਗੇ ਘਰ ਘਰ ਇਹੋ ਪਹੁੰਚਾ ਹਰ ਘਰ ਵਿੱਚ ਮੌਤ ਦੀ ਚਿੱਠੀ ਆਈਏ, ਸਦੜੇ ਨਿਤ ਪਵਨ ਜਿਉਂ ਜਿਉਂ ਸਮਾਂ ਹੁੰਦਾ ਸੱਦੇ ਪਈ ਜਾਂਦੇ। ਸੱਦਦਾ ਪਿਆ ਨਾ ਸਾਈ, ਤੇ ਜੇ ਕੋਈ ਕਹੇ ਜੀ ਮੈਂ ਨਹੀਂ ਤੁਰਨਾ, ਤੇ ਗੁਰੂ ਗ੍ਰੰਥ ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ ਜੇ ਖਾ ਚੀਰੀ ਲਿਖਿਆ ਸਦੜੇ ਨਿਤ ਪਵਨ ਨੇ, ਜਿਹੜਾ ਕੋਈ ਤੂੰ ਚਿੱਠੀ ਵਿੱਚ ਲਿਖਾ ਕੇ ਆਇਆ ਨਾ, ਜੇ ਆ ਚੀਰੀ ਲਿਖਿਆ ਤੇ ਆ ਹੁਕਮ ਕਮਾਏ ਘੱਲੇ ਆਵੇ ਨਾਨਕਾ, ਧਿਆਨ ਦਿਆ ਜੀ ਘੱਲੇ ਆਵੇ, ਆਪਣੀ ਮਰਜ਼ੀ ਨਾਲ ਨੀ ਤੂੰ ਆ ਗਿਆ। ਜੇ ਬੰਦੇ ਦੀ ਮਰਜ਼ੀ ਨਾਲ ਜਨਮ ਹੋਵੇ ਤੇ ਭਟਕੇ ਕਿਉਂ। ਕਹਿਣ ਲੱਗੇ ਕਿਸੇ ਦਾ ਘੱਲਿਆ ਹੋਇਆ ਆਏ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਰੋਜ਼ ਸੱਦੇ ਪੈਂਦੇ ਪਏ, ਘਰ ਘਰ ਵਿੱਚ ਪੈਂਦੇ ਨੇ। ਇਹਨਾਂ ਸੱਦਿਆਂ ਨੂੰ ਵੇਖ ਕੇ ਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ, ਕਹਿਣ ਲੱਗੇ ਪਿਆਰਿਆ ਚਿੰਤਾ ਤਾਂ ਕੀ ਕੀਜੀਏ, ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਈ। ਸੱਦੜੇ ਪੈ ਰਹੇ ਨੇ, ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ। ਤੇ ਫਿਰ ਅਗਲਾ ਇੱਕ ਕੰਮ ਕਰ ਲਈ, ਨਾ ਤਾਂ ਚਿੱਠੀ ਵੇਖ ਕੇ ਡਰੀ, ਨਾ ਚਿੱਠੀ ਵੇਖ ਕੇ ਮੌਤ ਦੀ ਘਬਰਾਈ, ਜਿਹੜਾ ਸੱਦੇ ਭੇਜਦਾ ਪਿਆ ਨਾ ਧਿਆਨ ਉਧਰ ਟਿਕਾਈ, ਸੱਦਣ ਹਾਰਾ ਸਿਮਰੀਐ, ਜਿਹੜਾ ਸੱਦਦਾ ਪਿਆ, ਜਿਹੜਾ ਸਾਨੂੰ ਆਵਾਜ਼ਾਂ ਪਿਆ ਮਾਰਦਾ, ਸੱਦਣ ਹਾਰਾ ਸਿਮਰੀਐ। ਤੇ ਅੱਗੇ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕੱਲੀ ਤੇਰੇ ਘਰ ਨਹੀਂ, ਨਾਨਕ ਛੇ ਛੇ ਦਾ ਅਰਥ ਕਰਾਂਗੇ ਸੰਬਤ ਸਾਹਾ, ਉਹ ਨੀ ਭੁੱਲਣਾ। ਨਾਨਕ ਛੇ ਦੇਹ ਅਵਨ, ਉਹ ਦਿਨ ਬਿਲਕੁਲ ਨੇੜੇ ਆਉਂਦਾ ਪਿਆ ਤੇ ਆ ਚੁੱਕੇ, ਤੇ ਉਹ ਦਿਨ ਦੂਰ ਨਹੀਂ। ਤਾਂ ਹੀ ਸਾਹਿਬ ਨੇ ਕਿਹਾ ਸੀ ਕੀ ਨਾ ਸੁਣੇ ਹੀ ਗੋਰੀਏ, ਆਪਣ ਕੰਨੀ ਸੋਏ, ਗੋਰੀਏ ਦਰ ਤੇ ਜਿੰਦੇ ਮੇਰੀਏ ਭੋਲੀਏ, ਸੋਏ ਦਰ ਤੇ ਖਬਰ ਕੀ, ਤੈਨੂੰ ਇਹ ਖਬਰ ਨੀ ਮਿਲੀ ਵੀ ਤੇਰੇ ਘਰ ਮੌਤ ਆਉਂਦੀ ਪਈ ਏ। ਕੀ ਨਾ ਸੁਣੇ ਹੀ ਗੋਰੀਏ, ਆਪਣ ਕੰਨੀ ਸੋਏ, ਲੱਗੀ ਆਵੇ ਸੋਹਰੇ ਨਿਤ ਨਾ ਪਈਆ ਕੋਈ। ਸਾਹਿਬ ਨੇ ਕਿਹਾ ਨਾਨਕ ਸੁੱਤੀ ਪਈ ਹੈ, ਜਨ ਵਿਰਤੀ ਸਨ ਪਿਆਰਿਓ ਕਰੀਏ, ਕਿ ਗੁਣਾ ਗਵਾਈ ਗੰਟੜੀ ਅਵਗਣ ਚੱਲੀ ਬੰਨ। ਜੇ ਤੂੰ ਕਹਿ ਮੈਂ ਕਦੀ ਜਾਣਾ ਨਹੀਂ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਨਹੀਂ, ਸਭਨਾ ਸਹੁਰੇ ਵੰਜਣਾ ਸਦੜੇ ਨਿਤ ਪਵਨ ਨੇ, ਸਭਨਾ ਸਹੁਰੇ ਵੰਜਣਾ ਪਿਆਰਿਓ ਸਾਮਕ ਲਾਵਣ ਹਾਰ। ਪਰ ਸਤਿਗੁਰੂ ਕਹਿੰਦੇ ਨੇ ਇੱਕ ਸ਼ਬਦ ਕਿਸੇ ਭਾਗਾਂ ਵਾਲੇ ਨੂੰ ਮਿਲਦਾ, ਕਿਹਨਾਂ ਨੂੰ, ਨਾਨਕ ਧੰਨ ਸੁਹਾਗਣੀ ਜਿਨ ਸਹਿ ਨਾਲ ਪਿਆਰ, ਜਿਹਨੇ ਸੱਦਣ ਵਾਲੇ ਨੂੰ ਸਿਮਰੇ, ਉਹ ਸੁਹਾਗਣ ਭਾਗਾਂ ਵਾਲੀ ਏ, ਉਹ ਧੰਤਾ ਜੋਗ ਏ। ਆਓ ਪਿਆਰਿਓ, ਸੱਦੇ ਮੇਰੇ ਘਰ ਵੀ ਆਉਣੇ ਨੇ, ਸੱਦੇ ਤੁਹਾਡੇ ਘਰ ਵੀ ਆਉਣੇ ਨੇ, ਸਾਡੇ ਬਜ਼ੁਰਗਾਂ ਕੋਲ ਵੀ ਆਏ, ਉਹ ਵੀ ਚਲੇ ਗਏ, ਪਰ ਵਾਹਿਗੁਰੂ ਮਿਹਰ ਕਰੇ ਉਸ ਸੱਦੜੇ ਦੇਣ ਵਾਲੇ ਨੂੰ ਚੇਤੇ ਰੱਖੀਏ, ਮੌਤ ਦਾ ਦਿਨ ਬਿਲਕੁਲ ਨੇੜੇ ਆ ਰਿਹਾ। ਬਸ ਇੱਕ ਮੈਂ ਅਰਜ਼ ਕਰਨੀ ਏ, ਸੋਹਲੇ ਸਾਹਿਬ ਦਾ ਪਹਿਲਾ ਸ਼ਬਦ ਸੰਪੂਰਨ ਏ, ਦੇਖੋ ਜਿੱਥੋਂ ਆਰੰਭਤਾ ਸੰਪੂਰਨਤਾ ਵੀ ਉੱਥੇ ਹੋਣੀ ਹੈ। ਇੱਥੇ ਕਹਿੰਦੇ ਨੇ ਮੌਤ ਨੇੜੇ ਆਉਂਦੀ ਏ, ਸੰਤ ਜਨ ਗੁਰਮੁਖ ਲੱਭ ਤੈਨੂੰ ਅਸੀਸ ਦੇਣ, ਤੇ ਜਦੋਂ ਸੋਹਿਲਾ ਸੰਪੂਰਨ ਹੋਣਾ ਉਦੋਂ ਮੰਗ ਵੀ ਇਹ ਵੇ ਦਾਤਿਆ ਕਿ ਜਿਨ੍ਹਾਂ ਸੱਜਣਾ ਦੀ ਅਸੀਸ ਨਾਲ ਮੇਰੇ ਬੰਧਨ ਕੱਟੇ ਜਾਣੇ ਨੇ, ਕਿਰਪਾ ਕਰੀ ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ ਨਾਨਕ ਦਾਸ, ਇਹ ਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਉਹ ਨੇ ਸੱਜਣ ਜਿਨ੍ਹਾਂ ਦੀ ਅਸੀਸ ਸੁਣੀ ਜਾਣੀ ਹੈ। ਕੱਲ ਨੂੰ ਆਪਾਂ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਧੰਨ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਮਿਹਰ ਕਰੇ, ਜੋ ਅਸੀਂ ਕਹਿੰਦੇ ਹਾਂ, ਸੁਣਨੇ ਹਾਂ, ਵਿਚਾਰਨੇ ਹਾਂ, ਕਿਣਕਾਂ ਮਾਤਰ ਸਾਡੀ ਜ਼ਿੰਦਗੀ ਵਿੱਚ ਕਿਤੇ ਵਸ ਜਾਏ। ਹੋਈਆਂ ਬੇਅੰਤ ਭੁੱਲਾਂ ਕਿਰਪਾਲੂ ਸਾਧ ਸੰਗਤ, ਕਿਰਪਾ ਕਰਕੇ ਬਖਸ਼ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।